ਵਾਹਿਗੁਰੂ ਸਾਹਿਬ ਜੀਓ। ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਿਲੇ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਸੇਵਿਲੇ ਗੋਪਾਲ ਰਾਏ ਅਕੁਲ ਨਿਰੰਜਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੇ ਸਰੂਪ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਬਖਸ਼ਿਸ਼ ਕਿਰਪਾ ਕਰਕੇ ਚੱਲ ਰਹੀ ਲੜੀਵਾਰ ਕਥਾ ਜੋ 1292 ਅੰਗ ਉੱਪਰ ਹੈ, ਰਾਗ ਮਲਾਰ ਵਿੱਚ ਭਗਤ ਨਾਮਦੇਵ ਜੀ ਦਾ ਔਰ ਭਗਤ ਰਵਿਦਾਸ ਜੀ ਦੇ ਸ਼ਬਦ ਹਨ। ਸਾਹਿਬ ਦਸਮ ਪਾਤਸ਼ਾਹ ਕਲਗੀਧਰ ਗੁਰਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਜੋ ਦਮਦਮਾ ਸਾਹਿਬ ਦੇ ਗੁਰਸਿੱਖਾਂ ਨੂੰ ਖਾਲਸੇ ਨੂੰ ਅਰਥ ਸਰਵਣ ਕਰਾਏ, ਸੋ ਆਪ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਆਪਣੀ ਸ਼ਬਦ ਦੀ ਕਲਾ ਵਰਤਾਓ। ਰਾਗ ਮਲਾਰ ਮਲਾਰ ਰਾਗ ਦੇ ਵਿੱਚ ਬਾਣੀ ਭਗਤ ਨਾਮ ਦੇਵ ਜੀਓ ਕੀ, ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਸ ਬਾਣੀ ਵਿੱਚ ਇੱਕ ਤੋਂ ਅਨੇਕ ਸਰਵ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਜੋ ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ ਉਹਨਾਂ ਦੀ ਉਸਤਤ ਦੇ ਵਿੱਚ ਔਰ ਭਗਤੀ ਭਾਵਨਾ ਦੀ ਲਹਿਰ ਦੇ ਕੁਝ ਵਿਚਾਰ ਦਿੱਤੇ ਹੋਏ ਹਨ। ਭਗਤ ਜੀ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਵਡਿਆਈ ਕਿੰਨਾ ਕੁ ਉਹਦਾ ਕੇਵੜ ਤੇਰਾ ਚੀਰਾ ਕਿੰਨਾ ਕੁ ਵੱਡਾ ਉਹਦਾ ਦਫ਼ਤਰ ਹੈ ਉਹਦਾ ਵਰਣਨ ਕਰ ਰਹੇ ਹਨ। ਸੇਵਿਲੇ ਗੋਪਾਲ ਰਾਏ ਅਕੁਲ ਨਿਰੰਜਨ, ਜਿਹੜਾ ਅਕੁਲ ਕਿਸੇ ਕੁਲ ਵਿੱਚ ਨਹੀਂ ਆਉਂਦਾ, ਮਾਇਆ ਦੇ ਪ੍ਰਭਾਵ ਤੋਂ ਉੱਚਾ ਨਿਰੰਜਨ ਹੈ, ਜੋ ਗੋਪਾਲ ਰਾਏ ਧਰਤੀ ਦੇ ਜੀਵਾਂ ਦਾ ਪਾਲਣ ਵਾਲਾ ਜਿਹੜਾ ਰਾਏ ਰਾਜਾ ਹੈ, ਭਾਵ ਸ਼ਕਤੀਸ਼ਾਲੀ ਹੈ, ਸਮਰੱਥ ਹੈ। ਗੁਰੂ ਕੇ ਸੰਤ ਜਨੋ ਆਓ ਸੇਵਿਲੇ ਸੇਵ ਲਈਏ, ਉਸ ਨੂੰ ਸੇਵਾ ਕਰ ਲਈਏ, ਉਸ ਦੀ ਉਹਦੀ ਸ਼ਰਨ ਵਿੱਚ ਪਈਏ। ਭਗਤ ਜੀ ਫਰਮਾਉਂਦੇ ਹਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਓ, ਅਤੇ ਫਿਰ ਸਾਰੇ ਸੰਤਾਂ ਨੂੰ ਪਹਿਲਾਂ ਕਹਿੰਦੇ ਸੇਵਿਲੇ ਆਓ ਇਕੱਠੇ ਹੋ ਕੇ ਸੇਵਾ ਕਰੀਏ, ਅਰਦਾਸ ਕਰੀਏ। ਫਿਰ ਉਹਦੇ ਸਾਹਮਣੇ ਅਰਦਾਸ ਕਰਦੇ ਹਨ ਕਿ ਜਾਚੈ ਸੰਤ ਜਨ, ਹੇ ਮਹਾਰਾਜ ਸਾਹਿਬ ਜੀ ਆਪ ਜੀ ਤੋਂ ਤੁਹਾਡੇ ਸੰਤ ਜਨ ਇੱਕ ਚੀਜ਼ ਮੰਗਦੇ ਹਨ, ਜਾਂਚਦੇ ਹਨ, ਚਾਹੁੰਦੇ ਹਨ, ਕਿਹੜੀ ਚੀਜ਼ ਚਾਹੁੰਦੇ ਹੋ? ਕਹਿੰਦੇ ਭਗਤ ਦਾਨ ਦੀਜੈ, ਭਗਤੀ ਦਾ ਦਾਨ ਦੇ ਦਿਓ, ਬੰਦਗੀ ਦਾ ਦਾਨ, ਨਾਮ ਬਾਣੀ ਦਾ ਰਸ ਆਨੰਦ ਬਖਸ਼ਿਸ਼ ਕਰ ਦਿਓ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਫਿਰ ਅੱਗੇ ਅਕਾਲ ਪੁਰਖ ਦੀ ਵੱਡੀ ਵਡਿਆਈ, ਕਿੰਨੇ ਕੁ ਲੋਕ, ਕਿੰਨੀਆਂ ਕੁ ਸ਼ਕਤੀਆਂ ਜਿਹੜੀਆਂ ਵੱਡੀਆਂ ਵੱਡੀਆਂ ਗਿਣੀਆਂ ਗਈਆਂ ਹਨ, ਉਹ ਸਾਰੀਆਂ ਉਹਦੇ ਘਰ ਦੇ ਵਿੱਚ ਕੀ ਅਰਥ ਰੱਖਦੀਆਂ ਹਨ, ਉਹ ਸਾਰੀਆਂ ਗੱਲਾਂ ਅੱਗੇ ਕੀਤੀਆਂ ਹੋਈਆਂ ਹਨ। ਜਾਂ ਚੈ ਘਰ ਦਿਗ ਦਿਸ਼ੈ ਸਰਾਏ ਚਾ, ਵੈਕੁੰਠ ਭਵਨ ਚਿੱਤਰਸਾਲਾ, ਸਪਤ ਲੋਕ ਸਾਮਾਨ ਪੂਰੀ ਅਲੇ। ਜਾਂ ਚੈ ਘਰ, ਜਿਹਦੇ ਘਰ ਦੇ ਵਿੱਚ, ਜਿਸ ਉਸ ਰਾਏ ਵਾਹਿਗੁਰੂ ਰਾਜੇ ਦੇ ਘਰ ਵਿੱਚ ਜਦੋਂ ਉਹਦਾ ਦਰਬਾਰ ਸਜਦਾ ਹੈ, ਤਾਂ ਉਹਦੇ ਵਿਚ ਦਿਗ ਦਿਸ਼ਾ ਸਰਾਇਚਾ ਸਰਾਇਚਾ ਮੈਨੇ ਤੰਬੂ ਕਨਾਤਾਂ ਆਦਿਕ ਲਾਉਣੀਆਂ ਤੇ ਦਿਸ਼ਾ ਹੈ ਦਿਸ਼ਾਵਾਂ ਦਿਗ ਮੈਨੇ ਦਸ ਦਿਸ਼ਾਵਾਂ ਦੇ ਜਿਹੜੇ ਦਸ ਦਿਗ ਪਾਲ ਮੰਨੇ ਹਨ ਅਲੱਗ ਅਲੱਗ ਦੇਵਤੇ ਇਕ ਇਕ ਦਿਸ਼ਾ ਦਾ ਇਕ ਮੰਨਿਆ ਜਿਹੜੀਆਂ ਦਸ ਦਿਸ਼ਾਵਾਂ ਹਨ ਉਹ ਕਹਿੰਦੇ ਤੇਰੀਆਂ ਕਨਾਤਾਂ ਲਾਉਂਦੇ ਹਨ ਭਾਵ ਜਿਵੇਂ ਕਿਸੇ ਵੱਡੇ ਬੰਦੇ ਨੇ ਆਉਣਾ ਹੋਵੇ ਨਾ ਤਾਂ ਉਹ ਪਹਿਲਾਂ ਜਿਹੜੇ ਆਪਣੇ ਟੈਂਟ ਵਾਲੇ ਹਨ ਰੱਸੇ ਰੁੱਸੇ ਲੈ ਕੇ ਤੇ ਇਹ ਹੋਰ ਕਨਾਤਾਂ ਚੁੱਕ ਕੇ ਆਪਣੇ ਟੈਂਪੂ ਤੇ ਲੱਦ ਕੇ ਜਾਂਦੇ ਨੇ ਇਹ ਜਿਹੜੇ ਦਸ ਦੇਵਤੇ ਦਿਗਪਾਲ ਦਸ ਦਿਸ਼ਾਵਾਂ ਦੇ ਵੱਲ ਜਿਹੜੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਲੋਕ ਬੜਾ ਵੱਡਾ ਮੰਨਦੇ ਬ੍ਰਹਮੇ ਆਦਿਕ ਹੋਰ ਸਾਰੇ ਇੰਦਰ ਵਗੈਰਾ ਇਹ ਸਾਰੇ ਕਹਿੰਦੇ ਮਹਾਰਾਜ ਤੇਰੇ ਬਹਿਣ ਵਾਸਤੇ ਤੰਬੂ ਕਨਾਤਾ ਲਾਉਂਦੇ ਫਿਰਦੇ ਰੱਸੇ ਖਿੱਚਦੇ ਫਿਰਦੇ ਹਨ ਤੂੰ ਏਡਾ ਵੱਡਾ ਬੈਕੁੰਠ ਭਾਵਨ ਚਿੱਤਰਸ਼ਾਲਾ ਔਰ ਜਿਹੜਾ ਤੇਰਾ ਬੈਕੁੰਠ ਭਾਵਨ ਹੈ ਜਿਹਦੇ ਵਿਚ ਤੁਸੀਂ ਨਿਵਾਸ ਰੱਖਦੇ ਹੋ ਚਿੱਤਰਸ਼ਾਲਾ ਉਹ ਚਿੱਤਰਾਂ ਦੀ ਸ਼ਾਲਾ ਚਿੱਤਰਾਂ ਦਾ ਘਰ ਹੈ ਭਾਵ ਉੱਥੇ ਰੰਗ ਬਿਰੰਗੇ ਚਿੱਤਰ ਬਣੇ ਹੋਏ ਨੇ ਉਥੇ ਅਲੱਗ ਅਲੱਗ ਤਰ੍ਹਾਂ ਦੇ ਤੂੰ ਤੇਰਾ ਏਡਾ ਸੋਹਣਾ ਚਮਕਣਾ ਬੈਕੁੰਠ ਭਾਵਨ ਹੈ ਸਪਤ ਲੋਕ ਸਾਮਾਨ ਪੂਰੀ ਅਲੇ ਆਪ ਜੀ ਸੱਤ ਲੋਕਾਂ ਦੇ ਵਿਚ ਸਾਰੇ ਲੋਕਾਂ ਦੇ ਵਿਚ ਹੀ ਇਕ ਸਮਾਨ ਹੀ ਪੂਰੀ ਅਲੇ ਪੂਰੇ ਹੋਏ ਸਾਰੇ ਥਾਵਾਂ ਤੇ ਮੌਜੂਦ ਹੋ ਜਾਂਚ ਘਰ ਲਛਮੀ ਕੁਵਾਰੀ ਜਿਹਦੇ ਘਰ ਦੇ ਵਿਚ ਜਿਸ ਅਕਾਲ ਪੁਰਖ ਦੇ ਘਰ ਦੇ ਵਿਚ ਲਛਮੀ ਜਿਹੜੀ ਮਾਇਆ ਹੈ ਇਹ ਕੁਵਾਰੀ ਰਹਿੰਦੀ ਹੈ ਇਸਤਰੀ ਜਿਹੜੀ ਹੈ ਇਹਦਾ ਕੁਮਾਰ ਜਿਹੜਾ ਕਾਇਮ ਰਹਿੰਦਾ ਸਦਾ ਹੀ ਮਹਾਰਾਜ ਤੇਰੇ ਘਰ ਦੇ ਵਿਚ ਹੈ ਚੰਦ ਸੂਰਜ ਦੀਵੜੇ ਤੇ ਚੰਦਰਮਾ ਤੇ ਸੂਰਜ ਇਹ ਛੋਟੇ ਛੋਟੇ ਤੇਰੇ ਘਰ ਦੇ ਵਿਚ ਦੀਵੇ ਹਨ ਦੀਵੜੇ ਦੀਵੜੇ ਭਾਵ ਛੋਟੇ ਜਾਂ ਦੀਵੇ ਕੋਈ ਖਾਸ ਗੱਲ ਨੀ ਤੂੰ ਸਮਝਦਾ ਇਹਨਾਂ ਦੀ ਇਹ ਭਾਵ ਤੇਰੇ ਅੱਗੇ ਕੁਝ ਵੀ ਨਹੀਂ ਹਨ ਜਿਵੇਂ ਦੀਵਾ ਬੰਦਾ ਫੜ ਕੇ ਇਥੋਂ ਉਥੇ ਰੱਖ ਦਿੰਦਾ ਉਥੋਂ ਜਗਾਉਣਾ ਜਗਾ ਦਿੰਦਾ ਬਜਾਉਣਾ ਬੁਝਾ ਦਿੰਦਾ ਫਿਰ ਜਗਾ ਲੈਂਦਾ ਇਹ ਉਸ ਤਰ੍ਹਾਂ ਹਨ ਕੌਤਕ ਕਾਲ ਬੱਪੜਾ ਕੋਟ ਵਾਲ ਸੋ ਕਰਾ ਸ੍ਰੀ ਉਸ ਸ੍ਰੀ ਸੱਚੇ ਪਾਤਸ਼ਾਹ ਮਾਇਆ ਦੇ ਮਾਲਕ ਨੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿਚ ਜਿਹੜੀ ਸ੍ਰਿਸ਼ਟੀ ਸਿਰਜੀ ਹੋਈ ਹੈ ਜਿਹਨੇ ਉਹਨੇ ਆ ਜਿਹੜਾ ਕਾਲ ਹੈ ਨਾ ਜਮਕਾਲ ਜਿਹੜਾ ਮੌਤ ਹੈ ਇਹ ਉਥੇ ਕੌਤਕ ਇਹ ਮਸਕਰੇ ਰੱਖੇ ਹੋਏ ਹਨ ਉਹਨੇ ਭਾਵ ਕਾਲ ਨੂੰ ਕੌਤਕ ਖੇਡਾਂ ਕਰਨ ਵਿਖਾਉਣ ਵਾਲੇ ਜਿਵੇਂ ਹੁੰਦੇ ਨੀ ਆ ਜਿਹੜੇ ਦੁਕਾਨਾਂ ਦੇ ਅੱਗੇ ਉੱਤੇ ਸਿਰ ਦੇ ਖੰਭ ਮੋਰਾਂ ਦੇ ਖੰਭ ਲਾ ਕੇ ਟੱਲੀਆਂ ਜਿਹੀਆਂ ਵਜਾਉਂਦੇ ਮੰਗਦੇ ਇਹ ਮਹਾਰਾਜ ਤੇਰੇ ਉਹ ਹਨ ਕਹਿੰਦੇ ਇਹ ਕੋਤਵਾਲ ਹਨ ਕੋਤਵਾਲ ਬਣਾਏ ਹੋਏ ਹਨ ਤੂੰ ਸ੍ਰਿਸ਼ਟੀ ਦੇ ਸਾਰੇ ਹੇ ਸ੍ਰੀ ਮਾਇਆ ਦੇ ਪਤੀ ਸੱਚੇ ਪਾਤਸ਼ਾਹ ਜੀ ਸੋ ਐਸਾ ਰਾਜਾ ਸ੍ਰੀ ਨਰਹਰੀ ਸੋ ਐਸਾ ਹੈ ਸਾਡਾ ਰਾਜਾ ਵਾਹਿਗੁਰੂ ਭਗਤ ਜੀ ਕਹਿੰਦੇ ਜਿਹੜਾ ਨਰਾਂ ਦੇ ਵਿਚ ਹਰੀ ਜਿਹੜਾ ਮੌਜੂਦ ਹੈ ਸ੍ਰੀ ਮਾਇਆ ਦਾ ਪਤੀ ਹੈ ਜਾਂਚ ਘਰ ਕੁਲਾਲ ਬ੍ਰਹਮਾ ਇਹ ਜਿਹੜਾ ਬ੍ਰਹਮਾ ਜਿਹਦੇ ਬਾਰੇ ਲੋਕ ਕਹਿੰਦੇ ਵੀ ਇਹਨੇ ਸ੍ਰਿਸ਼ਟੀ ਬਣਾਈ ਸਾਰੀ ਮਹਾਰਾਜ ਕਹਿੰਦੇ ਕੁਲਾਲ ਘੁਮਿਆਰ ਹੈ ਇਹ ਤੂੰ ਘੁਮਾਰ ਰੱਖਿਆ ਹੋਇਆ ਭਾਂਡੇ ਬਣਾਉਣ ਵਾਸਤੇ ਵੀ ਤੂੰ ਭਾਂਡੇ ਬਣਾਈ ਜਾ ਇਹ ਤਾਂ ਹੀ ਸਰੀਰਾਂ ਦੇ ਭਾਂਡੇ ਬਣਾਉਂਦਾ ਰਹਿੰਦਾ ਨਾ ਬ੍ਰਹਮਾ ਜਿਹੜਾ ਹੈ ਇਹ ਮਹਾਰਾਜ ਤੇਰੇ ਘਰ ਵਿਚ ਇਸ ਤਰ੍ਹਾਂ ਜਿਵੇਂ ਭਾਂਡੇ ਬਣਾਉਣ ਵਾਲੇ ਘੁਮਿਆਰ ਨੀ ਬੈਠੇ ਹੁੰਦੇ ਉਹ ਘੜੇ ਤੇ ਚੱਪਣੀਆਂ ਬਣਾਉਂਦੇ ਫਿਰਦੇ ਹਨ ਇਹ ਬ੍ਰਹਮਾ ਤੇਰੇ ਕੋਲ ਇਸ ਤਰ੍ਹਾਂ ਦਾ ਇੱਥੇ ਭਾਵੇਂ ਕਈ ਇਹਨੂੰ ਪੂਜੀ ਜਾਂਦੇ ਹਨ ਚਤੁਰ ਮੁਖ ਡਾਂਵੜਾ ਤੇ ਚਾਰ ਮੂੰਹਾਂ ਵਾਲਾ ਬ੍ਰਹਮਾ ਜਿਹੜਾ ਹੈ ਇਹ ਡਾਂਵੜਾ ਦਾ ਮਤਲਬ ਹੈ ਕਿਸੇ ਖਾਸ ਸੰਚੇ ਦੇ ਵਿਚ ਜਿਵੇਂ ਘੜਿਆਂ ਨੂੰ ਉਹਦੇ ਵਿਚ ਢਾਲਦੇ ਨੇ ਸੰਚੇ ਦੇ ਵਿਚ ਇਹ ਸੰਚਾ ਬਣਿਆ ਹੋਇਆ ਤੇਰਾ ਉਹਦੇ ਵਿਚ ਇਹ ਸਾਰੀਆਂ ਚੀਜ਼ਾਂ ਨੂੰ ਬਣਾਈ ਜਾਂਦਾ ਬ੍ਰਹਮਾ ਜਿਹੜਾ ਹੈ ਜਿਨ ਵਿਸ਼ਵ ਸੰਸਾਰ ਰਾਚੀਲੇ ਜਿਨ੍ਹੇ ਤੇਰੇ ਹੁਕਮ ਦੇ ਨਾਲ ਇਸ ਵਿਸ਼ਵ ਨੂੰ ਸੰਸਾਰ ਦੀ ਰਚਨਾ ਕੀਤੀ ਹੋਈ ਹੈ ਜੀਵਾਂ ਦੀ ਜਾਂ ਕੈ ਘਰ ਈਸ਼ਰ ਬਾਬਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖਿਲੇ ਜਿਸ ਈਸਰ ਭਾਵ ਜਿਹੜਾ ਇਹ ਸ਼ਿਵ ਜੀ ਹੈ ਇਹਨੂੰ ਮੰਨਿਆ ਗਿਆ ਕਿ ਜਗਤ ਗੁਰੂ ਜਿਹਨੂੰ ਕਹਿੰਦੇ ਵਿਸ਼ਨੂੰ ਨੂੰ ਜਗਤ ਗੁਰੂ ਕਹਿੰਦੇ ਨੇ ਇਹਨੂੰ ਬ੍ਰਹਮੇ ਨੂੰ ਜਗਤ ਨੂੰ ਬਣਾਉਣ ਵਾਲਾ ਤਤ ਸਾਰਖਾ ਸਾਰਖਾ ਮੈਨੇ ਉਹਦੇ ਬਰਾਬਰ ਦਾ ਜਿੰਨਾ ਗਿਆਨ ਬ੍ਰਹਮੇ ਦੇ ਕੋਲ ਸੀ ਉਹਨੇ ਵੇਦ ਕਈ ਕੁਝ ਉਚਾਰਿਆ ਸੀ ਨਾ ਗਿਆਨ ਭਾਖਿਲੇ ਜਿਹੜਾ ਬ੍ਰਹਮਾ ਬਹੁਤਾ ਗਿਆਨ ਭਾਖਦਾ ਸੀ ਇਹ ਸ਼ਿਵਜੀ ਜਿਹੜਾ ਹੈ ਈਸਰ ਜਿਹੜਾ ਹੈ ਇਹ ਵੀ ਉਹਦੇ ਬਰਾਬਰ ਦਾ ਹੀ ਇੱਕ ਤਰ੍ਹਾਂ ਦਾ ਇਹਨੇ ਵੀ ਬਹੁਤ ਕੁਝ ਉਚਾਰਿਆ ਬਹੁਤ ਇਹਨੇ ਗ੍ਰੰਥ ਲਿਖੇ ਹਨ ਆਪ ਤਾਂ ਮਹਾਰਾਜ ਕਹਿੰਦੇ ਇੱਥੇ ਜਿਹੜੇ ਏਡੇ ਏਡੇ ਗਿਆਨਵਾਨ ਨੇ ਜਿਹਨੂੰ ਲੋਕ ਜਗਤ ਗੁਰੂ ਕਹਿੰਦੇ ਭਾਵੇ ਜਿਹੜੇ ਦੇਵਤੇ ਆਦਿਕ ਹਨ ਜੋ ਵੀ ਹਨ ਤੇ ਜਿਨ੍ਹਾਂ ਕੋਲ ਬੜਾ ਗਿਆਨ ਮੰਨਦੇ ਹਨ ਲੋਕ ਵੀ ਇਹਨਾਂ ਵੇਦ ਰਚੇ ਨੇ ਜੀ ਇਹਨਾਂ ਨੇ ਉਹ ਕੀਤਾ ਜੀ ਫਲਾਣਾ ਹੈ ਏਡੇ ਵੱਡੇ ਗਿਆਨੀ ਹਨ ਏਡੇ ਵੱਡੇ ਫਲਾਣਾ ਗਿਆਨਵਾਨ ਹਨ ਇਹਨਾਂ ਕੋਲ ਬੜੀ ਨੌਲੇਜ ਹੈ ਜਾਣਕਾਰੀ ਮਹਾਰਾਜ ਭਗਤ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਇੱਥੇ ਬੜੇ ਵੱਡੇ ਨੇ ਪਰ ਤੇਰੇ ਘਰ ਦੇ ਵਿਚ ਇੰਨੀ ਕੁ ਪਾਇਆ ਰੱਖਦੇ ਹਨ ਪਾਪ ਪੁੰਨ ਜਾਂਚੈ ਡਾਂਗੀਆ ਡਾਂਗੀਆ ਡਾਂਗ ਤੋਂ ਚੋਬ ਤੋਂ ਪਾਪ ਤੇ ਪੁੰਨ ਦੋਵੇਂ ਤੇਰੇ ਦਰਬਾਰ ਦੇ ਅੱਗੇ ਚੋਬਦਾਰ ਬਣ ਕੇ ਜਦੋਂ ਤੂੰ ਆਉਣਾ ਹੈ ਤੇ ਇਹ ਚੋਬਾਂ ਵਜਾਉਂਦੇ ਹਨ ਭਾਵ ਢੋਲ ਵਜਾਉਂਦੇ ਹਨ ਨਗਾਰੇ ਪਾਪ ਪੁੰਨ ਜਾਂਚੈ ਡਾਂਗੀਆ ਦੁਆਰ ਹੈ ਤੇਰੇ ਦੁਆਰ ਤੇ ਖੜੇ ਹਨ ਚਿੱਤਰ ਗੁਪਤ ਲੇਖੀਆ ਤੇ ਚਿੱਤਰ ਗੁਪਤ ਤੇਰੇ ਲੇਖੇਦਾਰ ਮੁਨੀਮ ਰੱਖੇ ਹੋਏ ਹਨ ਤੂੰ ਇਹ ਮੁਨੀਮੀ ਕਰਦੇ ਨੇ ਤੇਰੀ ਹਿਸਾਬ ਕਿਤਾਬ ਕਰਦੇ ਨੇ ਸਾਰੇ ਸੰਸਾਰ ਦਾ ਧਰਮ ਰਾਏ ਪਰਲੀ ਪ੍ਰਤਹਾਰ ਜਿਹੜਾ ਧਰਮ ਰਾਏ ਹੈ ਇਹ ਤੇਰੇ ਘਰ ਦੇ ਵਿਚ ਇਕ ਛੋਟਾ ਜਿਹਾ ਨੌਕਰ ਹੈ ਪ੍ਰਤਿਹਾਰ ਛੋਟਾ ਜਿਹਾ ਨੌਕਰ ਪਰਲੀ ਇਹ ਛੋਟਾ ਜਿਹਾ ਤੇਰਾ ਇਕ ਨੌਕਰ ਹੈ ਧਰਮ ਰਾਜ ਜਿਹੜਾ ਹੈ ਸੋ ਐਸਾ ਰਾਜਾ ਸ੍ਰੀ ਗੋਪਾਲ ਉਹ ਐਸਾ ਗੋਪਾਲ ਸੱਚੇ ਪਾਤਸ਼ਾਹ ਰਾਜਾ ਹੈ ਸਾਡਾ ਭਗਤ ਜੀ ਕਹਿੰਦੇ ਹਨ ਜਾਂਚ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀਆਂ ਗਾਵੰਤ ਆਚੈ ਮਹਾਰਾਜ ਆਪ ਜੀ ਦੇ ਘਰ ਦੇ ਵਿਚ ਇਹ ਜਿਹੜੇ ਦੇਵਤਿਆਂ ਦੇ ਗੰਧਰਵ ਹਨ ਰਾਗੀ ਹਨ ਦੇਵਤਿਆਂ ਦੇ ਹਾ ਹਾ ਹੂ ਹੂ ਜਿਹੜੇ ਜਿਨ੍ਹਾਂ ਦੇ ਨਾਂ ਹੋਰ ਵੀ ਸ਼ਬਦਾਂ ਵਿਚ ਆਏ ਹੋਏ ਨੇ ਇਹ ਰਿਖੀ ਵਿਚਾਰੇ ਇਹ ਤੁਹਾਡੇ ਢਾਡੀ ਹਨ ਗਾਉਂਦੇ ਹਨ ਤੁਹਾਡੇ ਅੱਗੇ ਬਹਿ ਕੇ ਛੋਟੇ ਜਿਹੇ ਢਾਡੀ ਹਨ ਬੱਪੜੇ ਵਿਚਾਰੇ ਜਿਹੇ ਕੋਈ ਮਤਲਬ ਇਹਨਾਂ ਦੀ ਪੁੱਛ ਗਿੱਛ ਕੋਈ ਨਹੀਂ ਆਪ ਹੀ ਆਪਣਾ ਸਾਜੂ ਬਾਜੂ ਜਾਂ ਚੁੱਕੀ ਫਿਰਦੇ ਕਦੀ ਕਿਤੇ ਬਹਿ ਜਾਂਦੇ ਜਾ ਕਦੀ ਏਡਾ ਵੱਡਾ ਤੂੰ ਬਾਦਸ਼ਾਹ ਹੈ ਸਰਬ ਸ਼ਾਸਤਰ ਬਹੁ ਰੂਪੀਆ ਅਨਗਰੂਆ ਅਖਾੜਾ ਮੰਡਲੀਕ ਬੋਲ ਬੋਲ ਹੈ ਕਾਛੇ ਇਹ ਜਿੰਨੇ ਸ਼ਾਸਤਰ ਨੇ ਤੇਰੇ ਬਹੁ ਰੂਪੀਏ ਨੇ ਕਈ ਤਰ੍ਹਾਂ ਦੇ ਕੱਪੜੇ ਪਾ ਕੇ ਆਉਣ ਵਾਲੇ ਬਹੁ ਰੂਪੀਏ ਇਹ ਨੱਚਦੇ ਫਿਰਦੇ ਸ਼ਾਸਤਰ ਨੇ ਜਿਹੜੇ ਔਰ ਇਹ ਜਿਹੜਾ ਸੰਸਾਰ ਦਾ ਅਖਾੜਾ ਹੈ ਇਹ ਅਨਗਰੂਆ ਤੇਰੇ ਵਾਸਤੇ ਛੋਟਾ ਜਿਹਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਅਨਗਰੂਆ ਗਰੂਆ ਮੈਨੇ ਭਾਰਾ ਹੁੰਦਾ ਤੇ ਅੰਨ ਮੈਨੇ ਅੱਗੇ ਨਹੀਂ ਭਾਵੇ ਤੇਰੇ ਵਾਸਤੇ ਛੋਟਾ ਜਿਹਾ ਕੋਈ ਖਾਸ ਇਹਦਾ ਕੋਈ ਖਾਸ ਗੱਲ ਨਹੀਂ ਤੇਰੇ ਵਾਸਤੇ ਛੋਟਾ ਜਿਹਾ ਅਖਾੜਾ ਬਣਾਇਆ ਹੋਇਆ ਤੂੰ ਸਾਰੇ ਸੰਸਾਰ ਨੂੰ ਤੇ ਮੰਡਲੀਕ ਉਹ ਹੁੰਦੇ ਨੇ ਰਾਜੇ ਜਿਹੜੇ ਅੱਗੋ ਵੱਡੇ ਰਾਜੇ ਨੂੰ ਕਰ ਦਿੰਦੇ ਹੋਣ ਜਿੰਨੇ ਰਾਜੇ ਨੇ ਮਹਾਰਾਜ ਇਹ ਤੇਰੇ ਅੱਗੇ ਖਲੋ ਕੇ ਤੇਰੀ ਵਡਿਆਈ ਕਰਦੇ ਤੇ ਤੈਨੂੰ ਟੈਕਸ ਦਿੰਦੇ ਹਨ ਬੜੇ ਸਤਿਕਾਰ ਵਜੋਂ ਬੋਲ ਕਾਛੇ ਸੋਹਣੇ ਬੋਲ ਬੋਲਦੇ ਹਨ ਚੌਰ ਢੋਲ ਜਾਂਚ ਹੈ ਪਵਨ ਤੇ ਹਵਾ ਜਿਹੜੀ ਹੈ ਇਹ ਰੁੱਖਾਂ ਨੂੰ ਚੌਰ ਬਣਾ ਕੇ ਤੇਰੇ ਉੱਤੇ ਚੌਰ ਕਰਦੀ ਹੈ ਚੇਰੀ ਸ਼ਕਤ ਜੀਤ ਲੇ ਭਵਨ ਤੇ ਜਿਹੜੀ ਮਾਇਆ ਨੇ ਸਾਰੇ ਭਵਨ ਜਿੱਤੇ ਹੋਏ ਨੇ ਸਾਰੇ ਲੋਕਾਂ ਨੂੰ ਜਿੱਤ ਲਿਆ ਕਿ ਭਗਤਾਂ ਨੂੰ ਛੱਡ ਕੇ ਉਹ ਤੇਰੀ ਚੇਲੀ ਬਣੀ ਫਿਰਦੀ ਹੈ ਉੱਥੇ ਉਹਦਾ ਕੋਈ ਭਾਵ ਪ੍ਰਵਾਹ ਨਹੀਂ ਕਰਦਾ ਤੂੰ ਉੱਥੇ ਫਿਰੀ ਜਾਂਦੀ ਹੈ ਅੰਡ ਟੂਕ ਜਾਂਚ ਭਸਮਤੀ ਤੇ ਅੰਡ ਟੂਕ ਆ ਜਿਹੜੀ ਧਰਤੀ ਹੈ ਸਾਰੀ ਅੰਡ ਬ੍ਰਹਿਮੰਡ ਦਾ ਇੱਕ ਟੂਕ ਹਿੱਸਾ ਜਿਹਾ ਜਿਹੜਾ ਉਹ ਤੇਰੇ ਘਰ ਦੇ ਵਿਚ ਚੁੱਲ ਹੈ ਭਸਮਤੀ ਚੁੱਲ ਬਣਾਈ ਹੋਈ ਹੈ ਇਸ ਧਰਤੀ ਦੀ ਕਿੱਡੀ ਵੱਡੀ ਤੇਰੀ ਧਰਤੀ ਕਿੱਡੀ ਵੱਡੀ ਚੁੱਲ ਫਿਰ ਦੇਗਾਂ ਕਿੱਡੀਆਂ ਵੱਡੀਆਂ ਹੋਣਗੀਆਂ ਪਰ ਤੇਰੇ ਵਾਸਤੇ ਛੋਟਾ ਜਿਹਾ ਚੁੱਲਾ ਹੀ ਹੋਰ ਕੁਝ ਵੀ ਨਹੀਂ ਹੈ ਸੋ ਐਸਾ ਰਾਜਾ ਤੇਰੇ ਭਵਨ ਪਤੀ ਉਹ ਤਿੰਨਾਂ ਭਵਨਾਂ ਦਾ ਐਸਾ ਪਤੀ ਰਾਜਾ ਵਾਹਿਗੁਰੂ ਹੈ ਜਾਂਚੈ ਘਰ ਕੂਰਮਾ ਪਾਲ ਸਹਸਰ ਫਨੀ ਬਾਸਕ ਸੇਜ ਵਾਲੂਆ। ਜਿਹਦੇ ਘਰ ਦੇ ਵਿਚ ਜਿਹੜਾ ਕੂਰਮ ਅਵਤਾਰ ਸੀ ਇਹਦਾ ਵਿਸ਼ਨੂੰ ਦਾ ਸੀ, ਪਾਲ ਉਹ ਕੱਛੂਕੁਮਾ ਸੀ ਜਿਹਨੇ ਮਧਿਆਂਚਲ ਪਰਬਤ ਜਿਹੜਾ ਜਦੋਂ ਦੇਵਤੇ ਦੈਂ ਤੇ ਰਿੜਕਣ ਲੱਗੇ ਹਨ ਥੱਲੇ ਜਾ ਕੇ ਉਹਨੇ ਰੋਕਿਆ ਸੀ, ਤਾਂ ਉਹ ਕੱਛੂਕੁਮਾ ਜਿਹੜਾ ਕਹਿੰਦੇ ਤੇਰਾ ਪਾਲ ਤੇਰਾ ਪਲੰਘ ਹੈ ਬਹਿਣ ਵਾਸਤੇ, ਤੇ ਜਿਹੜਾ ਸਹਸਰ ਫਣੀ ਬਾਸਕ ਜਿਹੜਾ ਸ਼ੇਸ਼ ਨਾਗ ਹਜ਼ਾਰਾਂ ਫੰਨਾਂ ਵਾਲਾ ਉਸ ਪਲੰਗ ਦੇ ਉੱਤੇ ਵਿਛੀ ਹੋਈ ਸ਼ੇਜ ਦੇ ਵਾਲੂਆ ਜਿਹੜੀਆਂ ਤਣੀਆਂ ਹਨ ਉਹ ਬਣਿਆ ਹੋਇਆ, ਉਹਦੇ ਨਾਲ ਉਹਨੇ ਸੇਜ ਵਿਛਾਈ ਹੋਈ ਤੇਰੇ ਵਾਸਤੇ। ਅਠਾਰ ਹੈ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ। ਜਿਹੜੀ 18 ਭਾਰ ਭਾਵ ਸਾਰੀ ਬਨਸਪਤੀ ਇੰਨੀ ਹੈ ਕਿ ਇੱਕ ਇੱਕ ਪੱਤਾ ਲਓ ਤੇ 18 ਭਾਰ ਬੰਨੋ, ਇੰਨੀ ਬਨਸਪਤੀ ਹੈ ਇਹ ਸਾਰੀ ਮਹਾਰਾਜ ਤੇਰੇ ਅੱਗੇ ਫੁੱਲ ਵਿਛਾਉਣ ਵਾਲੀ ਮਾਲਣੀ ਹੈ। ਔਰ 96 ਕਰੋੜ ਜਿਹੜੇ ਰੰਗ ਬਿਰੰਗੇ ਬੱਦਲ ਹਨ ਇਹ 96 ਕਰੋੜ ਤੇਰੇ ਪਾਣੀ ਭਰਨ ਵਾਲੇ ਨੌਕਰ ਹਨ। ਨਖ ਪ੍ਰਸੇਵ ਜਾਂਚੈ ਸੁਰਸਰੀ, ਨਖ ਕਹਿੰਦੇ ਨਹੁੰ ਨੂੰ, ਪ੍ਰਸੇਵ ਮੈਨੇ ਸਿਮਣਾ। ਮਹਾਰਾਜ ਆਪ ਜੀ ਦੇ ਨਹੁੰਆਂ ਤੋਂ ਜਦੋਂ ਮੁੜਕਾ ਡਿੱਗਦਾ ਨਾ, ਮੁੜਕਾ ਆਉਂਦਾ ਆਪ ਨੂੰ ਪਸੀਨਾ, ਉਹ ਸੁਰਸਰੀ ਹੈ ਤੇਰੀ, ਉਹ ਗੰਗਾ ਬਣ ਗਈ ਤੇਰੇ ਵਾਸਤੇ, ਭਾਵ ਤੇਰੇ ਕੋਲ ਇਸ ਤਰ੍ਹਾਂ ਦੀ ਗੰਗਾ ਰੋਜ਼ ਕਈ ਆਉਂਦੀਆਂ, ਤੇਰੇ ਨਹੁੰਆਂ ਤੋਂ ਜਦੋਂ ਪਸੀਨਾ ਨਿਕਲਦਾ ਤਾਂ ਉਹ ਤੇਰੇ ਘਰ ਦੇ ਵਿਚ ਕਈ ਗੰਗਾ ਤੁਰੀਆਂ ਫਿਰਦੀਆਂ ਇਸ ਤਰ੍ਹਾਂ ਦੀਆਂ। ਉਹ ਜਿਹੜੇ ਨਾਖੂਨ ਨਹੁੰਆਂ ਦਾ ਜਿਹੜਾ ਪ੍ਰਸੇਬ ਹੈ। ਸਪਤ ਸਮੁੰਦ ਜਾਂਚੈ ਘੜਥਲੀ, ਤੇ ਸੱਤ ਸਮੁੰਦਰ ਮਹਾਰਾਜ ਆਪ ਜੀ ਦੇ ਘੜਥਲੀ ਕਹਿੰਦੇ ਨੇ, ਜਿਹੜੇ ਥਾਂ ਤੇ ਪਾਣੀ ਇਕੱਠਾ ਕਰਦੇ ਹੁੰਦੇ ਸੀ ਨਾ ਪਹਿਲਾਂ ਖੂਹਾਂ ਤੋਂ ਲਿਆ ਕੇ, ਤੇ ਘੜ ਥਲੀ, ਥਲੀ ਮੈਨੇ ਥਲ ਦਾ ਘੜ ਬਣਾਉਣਾ, ਥਲ ਦਾ ਯਾਨੀ ਕਿ ਧਰਤੀ ਦਾ, ਥਲ ਮੈਨੇ ਥਲ ਧਰਤੀ ਤੇ ਘੜੀ ਦਾ ਮਤਲਬ ਘੜਾ, ਥਲ ਨੂੰ ਧਰਤੀ ਬਣਾਉਣੀ, ਭਾਵ ਇਹ ਵੀ ਕਹਿ ਸਕਦੇ ਆਪਾਂ ਵੀ ਪੁਰਾਣੇ ਸਮੇਂ ਦੇ ਵਿਚ ਇਕ ਚਬੱਚਾ ਜਾ ਬਣਾਇਆ ਹੁੰਦਾ ਸੀ ਘਰਾਂ ਦੇ ਵਿਚ, ਤੇ ਖੂਹ ਤੋਂ ਬੰਦੇ ਜਿਹੜੇ ਵੱਡਾ ਕੰਮ ਹੁੰਦਾ ਸੀ ਜਿਨ੍ਹਾਂ ਦਾ, ਉਹ ਖੂਹ ਤੋਂ ਪਾਣੀ ਭਰ ਭਰ ਕੇ ਉਹਦੇ ਵਿਚ ਇਕੱਠਾ ਕਰੀ ਜਾਂਦੇ ਉਹਦੇ ਚੋਂ ਵਰਤਦੇ ਸੀ ਸਾਰਾ। ਜਾਂ ਜਿਵੇਂ ਆਪਾਂ ਕਈ ਵਾਰੀ ਛਬੀਲ ਲਾ ਲੈਂਦੇ ਹਾਂ ਸੜਕ ਦੇ ਕਿਨਾਰੇ ਦੇ ਉੱਤੇ, ਤੇ ਬਹੁਤੇ ਟੱਪ ਜਾ ਇਕੱਠੇ ਕਰਕੇ ਉਹਨਾਂ ਵਿਚੋਂ ਛਬੀਲ ਪਾਲੀ ਦੀ ਤੇ ਉਹ ਫਿਰ ਵਰਤਾਈ ਦੀ ਹੈ। ਇਹ ਮਹਾਰਾਜ ਕਹਿੰਦੇ ਆ ਸੱਤ ਸਮੁੰਦਰਾਂ ਦੀ ਤੂੰ ਛਬੀਲ ਹੀ ਲਾਈ ਹੋਈ ਹੈ ਇੱਥੇ, ਇੰਨਾ ਪਾਣੀ ਵਾ ਤੇਰੇ ਵਾਸਤੇ ਛੋਟੀ ਜਿਹੀ ਛਬੀਲ ਹੈ, ਕੋਈ ਖਾਸ ਅਰਥ ਨਹੀਂ ਰੱਖਦੇ ਸੱਤ ਸਮੁੰਦਰ ਵੀ, ਏਡਾ ਤੂੰ ਵੱਡਾ ਹੈ। ਏਤੇ ਜੀ ਜਾਂਚੈ ਵਰਤਣੀ, ਤੇ ਜਿਹੜੇ ਇੰਨੇ ਜੀਵ ਹਨ ਇਹ ਸਾਰੇ ਭਾਂਡੇ ਹਨ ਜਿਨ੍ਹਾਂ ਦੇ ਨਾਲ ਉਸ ਛਬੀਲ ਨੂੰ ਵਰਤਾਇਆ ਜਾ ਰਿਹਾ, ਇਹ ਜਿਨ੍ਹਾਂ ਦੇ ਨਾਲ ਅੱਗੇ ਦਿੱਤਾ ਜਾ ਰਿਹਾ। ਸੋ ਐਸਾ ਰਾਜਾ ਤੇਰੇ ਭਵਨ ਧਣੀ, ਇਸ ਤਰ੍ਹਾਂ ਦਾ ਤੂੰ ਧਣੀ ਵਾਹਿਗੁਰੂ ਸੱਚੇ ਪਾਤਸ਼ਾਹ ਰਾਜਾ ਹੈ। ਜਾਂਚੈ ਘਰ ਨਿਕਟ ਵਰਤੀ, ਤੇਰੇ ਘਰ ਦੇ ਵਿਚ ਜਿਹੜੇ ਤੇਰੇ ਨਿਕਟ ਵਰਤੀ ਭਾਵ ਤੇਰੇ ਨੇੜੇ ਰਹਿਣ ਵਾਲੇ, ਅੱਗੇ 94 ਜੇ ਬੰਦੇ ਗਿਣੇ ਜਿਹਨਾਂ ਦੀ ਬਹੁਤੀ ਗੱਲ ਚੱਲਦੀ ਸੀ ਦੁਨੀਆਂ ਵਿਚ, ਉਹ ਕਿਹੜੇ ਕਿਹੜੇ ਹਨ ਜਿਹੜੇ ਤੇਰੇ ਕੋਲ ਤੁਰੇ ਫਿਰਦੇ ਹਨ। ਇਸ ਤਰ੍ਹਾਂ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ, ਇਹ ਸਾਰੇ ਨੇ ਅਰਜਨ ਧਰੂ ਭਗਤ ਪ੍ਰਹਿਲਾਦ ਜੀ ਤੇ ਅੰਬਰੀਕ ਤੇ ਨਾਰਦ ਤੇ ਇਕ ਨੇਜਾ ਭਗਤ ਹੋਇਆ, ਇਹ ਸਾਰੇ ਮਹਾਰਾਜ ਤੇਰੇ ਘਰ ਦੇ ਵਿਚ ਤੇਰੇ ਨਜ਼ਦੀਕੀ ਮਤਲਬ ਕਹਿਣ ਤੋਂ ਇੰਨੇ ਤਾਕਤਵਰ ਬੰਦੇ ਤੇਰੇ ਕੋਲ ਸਲਾਹਕਾਰ ਜਾਂ ਤੂੰ ਰੱਖੇ ਹੋਏ ਹਨ। ਸਿੱਧ ਬੁੱਧ ਗਣ ਗੰਧਰਵ ਬਾਨਵੈ ਹੇਲਾ, ਹੋਰ ਬੜੇ ਸਿੱਧ ਤੇ ਬੁੱਧ ਕਈ ਗਣ ਜਿਹੜੇ ਦੇਵਤੇ, ਇਕ ਪ੍ਰਕਾਰ ਦੇਵਤਿਆਂ ਦੀ ਪ੍ਰਕਾਰ ਹੈ, ਤੇ ਗੰਧਰਵ ਰਾਗੀ ਹੋਰ ਦੇਵਤਿਆਂ ਦੇ, ਤੇ ਬਾਨਵੈ ਹੇਲਾ 52 ਵੀਰ ਜਿਹੜੇ ਮੰਨੇ ਗਏ ਨੇ, ਇਹ ਸਾਰੇ ਉਥੇ ਤੁਰੇ ਫਿਰਦੇ ਮੂੰਹ ਜਾਂ ਸੁੱਟ ਕੇ, ਤੂੰ ਪਰਵਾਹ ਨਹੀਂ ਕਰਦਾ ਕਿਸੇ ਦੀ, ਤੇਰੇ ਦਰਬਾਰ ਵਿਚ ਅੱਗੇ ਬੈਠੇ ਹੋਏ ਨੇ, ਇੰਨਾ ਤੂੰ ਵੱਡਾ ਹੈ ਸੱਚੇ ਪਾਤਸ਼ਾਹ। ਏਤੇ ਜੀ ਜਾਂਚ ਹੈ ਘਰੀ, ਇੰਨੇ ਜੀ ਜਿਹਦੇ ਘਰ ਦੇ ਵਿਚ ਹਨ, ਨੌਕਰ ਕਹਿ ਲੋ ਜਾਂ ਉਂਝ ਰੱਖੇ, ਭਾਵ ਤੇਰੇ ਦਰਬਾਨ ਹਨ, ਅੱਗੇ ਦਰਬਾਰ ਵਿਚ ਬੈਠੇ ਹੋਏ ਹਨ। ਸਰਬ ਵਿਆਪਕ ਅੰਤਰ ਹਰੀ, ਪਰ ਨਾਲ ਤੂੰ ਤੇਰੇ ਵਿਚ ਇਹ ਵੀ ਤਾਕਤ ਏ, ਤੂੰ ਵੱਡੇ ਤੋਂ ਲੈ ਕੇ ਛੋਟੇ ਸਾਰਿਆਂ ਦੇ ਵਿਚ ਤੂੰ ਬੈਠਾ ਹੋਇਆ, ਆਣ ਕੇ ਵਿਆਪਕ ਹੈ ਪੂਰਿਆ ਹੋਇਆ। ਪ੍ਰਣਵੈ ਨਾਮ ਦਿਓ ਤਾਂ ਚੀ ਆਣ, ਆਣ ਮੈਨੇ ਸਹਾਰਾ ਓਟ, ਨਾਮਦੇਵ ਜੀ ਪ੍ਰਣਾਮ ਕਰਕੇ ਬੇਨਤੀ ਕਰਦੇ ਨਿਮਰਤਾ ਸਾਹਿਬ, ਕਹਿੰਦੇ ਤੇਰੀ ਆਣ ਤੇਰੀ ਓਟ ਹੈ। ਹੁਣ ਏਡੇ ਵੱਡੇ ਬੰਦੇ ਨਾਲ ਜਿਹਦੀ ਮਿੱਤਰਤਾ ਹੋਵੇ, ਆਪਣੀ ਕਿਤੇ ਸਿਪਾਹੀ ਨਾਲ ਮਾੜੀ ਜੀ ਬੈਂਠ ਉਠ ਹੋ ਜਾਏ, ਪਰਵਾਹ ਨਹੀਂ ਕਰਦੇ ਕਿਸੇ ਦੀ ਵੀ, ਮੈਂ ਸਿਪਾਹੀ ਨੂੰ ਸੱਦ ਲਿਆਵਾਂਗਾ, ਡੰਡਾ ਲੈ ਕੇ ਤੇਰੀ ਕਰੇਗਾ ਪਰੇਡ। ਤੇ ਜਿਹੜਾ ਹੁਣ ਏਡਾ ਵੱਡਾ ਨਾਮਦੇਵ ਦੀ ਸਿੱਧੀ ਉਹਦੇ ਨਾਲ ਹੋ ਜਾਏ ਗੱਲ, ਤੇ ਉੱਤੇ ਵਾਲੇ ਸਾਰੇ ਉਹਦੇ ਅੱਗੇ ਖੜੇ ਹੋਣ, ਦੱਸੋ ਫਿਰ ਪਰਵਾਹ ਕਾਹਦੀ ਉੱਥੇ। ਤਾਂ ਹੀ ਤੇ ਬੇਪਰਵਾਹ ਹੋਏ ਨੇ ਭਗਤ ਜਿਹੜੇ ਨੇ। ਸਗਲ ਭਗਤ ਜਾਂਚੈ ਨਿਸ਼ਾਨ, ਜਿਹੜੇ ਸਾਰੇ ਭਗਤ ਹਨ ਉਹ ਤੇਰਾ ਨਗਾਰਾ ਵਜਾ ਰਹੇ, ਤੇਰੀ ਉਸਤਤ ਕਰ ਰਹੇ ਹਨ, ਮਹਾਰਾਜ ਇਸ ਤਰ੍ਹਾਂ ਦਾ ਹੈ ਤੂੰ। ਮਲਾਰ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਭਗਤ ਜੀ ਬੇਨਤੀ ਰੂਪ ਦੇ ਵਿਚ ਕਰਦੇ ਨੇ। ਜਦੋਂ ਉਨ੍ਹਾਂ ਨੂੰ ਮੰਦਰ ਦੇ ਵਿਚੋਂ ਪੰਡਤਾਂ ਨੇ ਕੱਢ ਦਿੱਤਾ ਸੀ, ਉਦੋਂ ਇਹ ਸ਼ਬਦ ਉਚਾਰਦੇ ਨੇ, ਮੈਨੂੰ ਤੂੰ ਨਾ ਵਿਸਾਰੀ, ਮੋਕੋ ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ, ਬਸ ਹੋਰ ਮੈਨੂੰ ਕੋਈ ਪਰਵਾਹ ਨਹੀਂ, ਮਹਾਰਾਜ ਮੈਨੂੰ ਤੂੰ ਨਾ ਭੁਲਾਈ, ਤੂੰ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖ। ਤੂੰ ਨਾ ਵਿਸਾਰੇ ਰਾਮਈਆ ਰਹਾਉ, ਹੇ ਰਾਮ ਰਮਈਆ ਰਾਮ ਜੀ ਵਾਹਿਗੁਰੂ ਤੁਸੀਂ ਮੈਨੂੰ ਵਿਸਾਰਿਆ ਜੇ ਨਾ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਆਲਾ ਬੰਤੀ ਇਹੋ ਭ੍ਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ। ਇਹ ਆਲਾ ਭਾਵ ਆਲਾ ਬੰਤੀ ਉੱਚੇ ਘਰਾਣਿਆਂ ਵਾਲੇ ਜਿਹੜੇ ਹੰਕਾਰੀ ਹਨ, ਇਹਨਾਂ ਨੂੰ ਇੱਕ ਭਰਮ ਪੈ ਗਿਆ ਤੇ ਮੇਰੇ ਉੱਤੇ ਗੁੱਸਾ ਕਰਦੇ ਨੇ ਵੀ ਇਹ ਨੀਵੀਂ ਜਾਤ ਦਾ ਨਾਮਦੇਵ ਜਿਹੜਾ ਹੈ। ਸੂਦ ਸੂਦ ਕਰ ਮਾਰ ਉਠਾਇਓ, ਕਹਾ ਕਰੋ ਬਾਪ ਬੀਠਲਾ। ਮੈਨੂੰ ਇਨ੍ਹਾਂ ਨੇ ਸ਼ੂਦਰ ਸ਼ੂਦਰ ਕਹਿ ਕੇ ਇਥੋਂ ਮਾਰ ਕੇ ਬਾਹਰ ਕੱਢਿਆ ਮੰਦਰ ਦੇ ਵਿਚੋਂ। ਹੇ ਮੇਰੇ ਬਾਪ ਬੀਠਲ ਸੱਚੇ ਪਾਤਸ਼ਾਹ, ਹੁਣ ਮੈਂ ਕੀ ਕਰਾਂ, ਹੁਣ ਕਿੱਧਰ ਜਾਵਾਂ, ਤੇਰੀ ਭਗਤੀ ਕੀਤੀ ਹੈ। ਮੂਏ ਹੂਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਫਿਰ ਕਿਤੇ ਭਗਵਾਨ ਨੇ ਅਕਾਲ ਪੁਰਖ ਨੇ ਉਤੋਂ ਆਵਾਜ਼ ਦਿੱਤੀ ਵੀ ਕੋਈ ਗੱਲ ਨੀ ਨਾਮਦੇਵ, ਇਹ ਤਾਂ ਚਾਰ ਦਿਨ ਦੀ ਦੁਨੀਆਂ, ਅੱਗੇ ਤੇ ਆਪਣੇ ਹੀ ਚੱਲਣਾ ਨਾ ਕੰਮ ਸਾਰਾ, ਸਰਕਾਰਾਂ ਆਪਣੀ ਨੇ ਅੱਗੇ, ਇਹ ਬੇਵਕੂਫ ਜਿਹਾ ਚਾਰ ਹੁਣ ਲੱਗੇ ਨੇ, ਲੱਗੇ ਰਹਿਣ ਦੇ ਕੀ ਇਹਨਾਂ ਦੀ ਪਰਾਲਬਧ ਹੈ। ਤੇ ਭਗਤ ਜੀ ਕਹਿੰਦੇ ਵੀ ਨਾ, ਮੈਂ ਤੇਰੀ ਗੱਲ ਨਹੀਂ ਮੰਨਣੀ, ਤੂੰ ਅੱਗੇ ਕਹਿਣਾ ਵੀ ਮਰਨ ਤੋਂ ਬਾਅਦ ਤੈਨੂੰ ਮੁਕਤ ਕਰ ਦਿਆਂਗਾ। ਜੇ ਮਰਨ ਤੋਂ ਬਾਅਦ ਤੂੰ ਮੁਕਤ ਕਰ ਵੀ ਦਿੱਤਾ ਤੇ ਇਹਨਾਂ ਨੂੰ ਕਿੰਨੇ ਦੱਸਣਾ ਵੀ ਰੱਬ ਵੀ ਹੁੰਦਾ ਕੋਈ। ਇਸ ਲਈ ਮੂਵੇ ਹੋਵੇ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਫਿਰ ਕਿਸੇ ਨੂੰ ਕੀ ਪਤਾ ਲੱਗਣਾ ਵੀ ਭਗਤ ਜੀ ਮੁਕਤ ਹੋ ਗਏ ਸੀ ਜਾਂ ਉਹਦਾ ਮਾਲਕ ਏਡਾ ਵੱਡਾ ਸੀ ਵਾਹਿਗੁਰੂ। ਇਹਨਾਂ ਨੂੰ ਤੇ ਪਤਾ ਹੁਣ ਲੱਗਣਾ ਨਾ, ਜੇ ਇਹਨਾਂ ਦੇ ਮੂੰਹ ਤੇ ਚਪੇੜਾਂ ਹੁਣ ਪੈਣਗੀਆਂ ਤਾਂ। ਇਹ ਪੰਡਿਆ ਮੋਕੋ ਡੇਡ ਕਹਿਤ, ਤੇਰੀ ਪੈਜ ਪਿਛੋਂਡੀ ਹੋਏਲਾ। ਭਗਤ ਜੀ ਪਿਆਰ ਨਾਲ ਕਹਿੰਦੇ ਨੇ, ਜਿਹੜੇ ਪੰਡਿਆ ਨੇ ਨਾ ਪੰਡਿਤ, ਇਹ ਮੈਨੂੰ ਢੇਡ ਯਾਨੀ ਕਿ ਨੀਚ ਕਹਿੰਦੇ ਨੇ, ਗਾਲ ਇੱਕ ਤਨ ਵੀ ਕੱਢਦੇ ਨੇ। ਇਹ ਮੇਰਾ ਤਾਂ ਕੁਝ ਨੀ ਜਾਣਾ, ਮੈਂ ਤਾਂ ਤੁਰਿਆ ਫਿਰਾਂਗਾ ਇੱਥੇ, ਪਰ ਤੇਰੀ ਯਾਰੀ ਦੀ ਜਿਹੜੀ ਪੈਜ ਪਿਛੋਂਡੀ, ਭਾਵ ਤੇਰੀ ਪੈਜ ਪਿਛੋਂਡੀ ਪਿੱਛੇ ਰਹਿ ਜਾਣੀ ਲੋਕਾਂ ਦੇ ਵਿਚ, ਭਾਈ ਰੱਬ ਕੋਈ ਨੀ ਮਦਦ ਕਰਦਾ ਆਪਣੇ ਭਗਤਾਂ ਦੀ, ਐਵੇਂ ਵਿਚਾਰੇ ਸਾਰਾ ਦਿਨ ਚੌਂਕੜਾ ਲਾਈ ਰੱਖਦੇ ਨੇ, ਐਵੇਂ ਉਹਦਾ ਨਾਮ ਜਪੀ ਜਾਂਦੇ ਨੇ, ਉਹ ਆ ਕੇ ਪੁੱਛਦਾ ਵੀ ਨੀ ਇਹਨਾਂ ਤੋਂ, ਕਹਿੰਦੇ ਸਾਡਾ ਤਾਂ ਨੀ ਕੁਝ ਜਾਣਾ, ਪਰ ਇਹਦੇ ਵਿਚ ਤੇਰੀ ਗੱਲ ਚੱਲੇਗੀ ਵੀ ਚੰਗਾ ਰੱਬ ਹੈ ਜਿਹਨੇ ਸਾਰੀ ਉਹਨੂੰ ਸਾਰੀ ਉਮਰ ਭਗਤੀ ਕੀਤੀ, ਉਹ ਆ ਕੇ ਪੁੱਛਦਾ ਕੌਣ ਦਾ ਵੀ ਨਹੀਂ, ਇਹ ਗੱਲ ਹੋ ਜਾਏਗੀ। ਫਿਰ ਭਗਤ ਜੀ ਪਿਆਰ ਨਾਲ ਕਹਿੰਦੇ ਨੇ, ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ, ਅਤ ਪੁਜ ਭਇਓ ਅਪਾਰਲਾ। ਹੈ ਤੂੰ ਦਿਆਲੂ ਸੱਚੇ ਪਾਤਸ਼ਾਹ, ਕਿਰਪਾਲ ਕਿਰਪਾ ਕਰਨ ਵਾਲਾ ਕਿਹਾ ਜਾਂਦਾ ਹੈ, ਤੇ ਫਿਰ ਤੂੰ ਕਿਰਪਾ ਕਰ ਦਿੱਤੀ, ਕੀ ਕੀਤਾ? ਅਤ ਪੁਜ, ਅਤ ਮੈਨੇ ਬਹੁਤੀਆਂ, ਪੁਜ ਮੈਨੇ ਪੁਜਾਵਾਂ, ਵੱਡੀਆਂ ਬਾਹਵਾਂ ਕਰ ਲਈਆਂ ਆਪਣੀਆਂ, ਬਹੁਤ ਸਾਰੀਆਂ ਵੱਡੀਆਂ ਬਾਹਵਾਂ ਕਰਕੇ ਭਇਓ ਅਪਾਰਲਾ, ਤਾਂ ਉਹ ਅਪਾਰ ਸ਼ਕਤੀ ਪੈਦਾ ਕਰਦੀ ਬੇਅੰਤ। ਇਹ ਵੱਡੀਆਂ ਬਾਹਵਾਂ ਕੀਤੀਆਂ ਸਨ, ਔਰ ਉਹ ਜਿਹੜਾ ਉੱਤੇ ਆਇਆ ਨਾ ਨੇਜਾ ਭਗਤ ਨੇਜਾ, ਉਹਦੀ ਜਿਹੜੀ ਜਾ ਕੇ ਕਹਿੰਦੇ ਵੀ ਉਹਦੇ ਘਰ ਭਗਤ ਜੀ ਇੱਕ ਵਾਰੀ ਗਏ ਸਨ, ਉੱਥੇ ਕੋਈ ਬੀਬੀ ਹਲਦੀ ਕੁੱਟਦੀ ਸੀ, ਵੀ ਹਲਦੀ ਰਗੜਦੀ ਸੀ, ਤੇ ਭਗਤ ਜੀ ਨੇ ਪੁੱਛਿਆ ਵੀ ਇਹ ਤੂੰ ਕੀ ਕਰਨੀ ਏ? ਉਹ ਕਹਿੰਦੀ ਵੀ ਇੱਕ ਕੋਈ ਨਾਮਦੇਵ ਹੈ, ਉਹਨੇ ਜਾਣ ਕੇ ਕਿਹਾ ਇੱਕ ਕੋਈ ਨਾਮਦੇਵ ਰੱਬ ਨੂੰ ਹਰ ਰੋਜ਼ ਕੋਈ ਨਾ ਕੋਈ ਕੰਮ ਦੱਸਦੇ ਰਹਿੰਦਾ, ਤੇ ਕੱਲ ਪਰਸੋਂ ਉਹਨੇ ਕਿਤੇ ਕਿਹਾ ਸੀ ਵੀ ਮੰਦਰ ਮੇਰੇ ਵੱਲ ਕਰਦੇ, ਉਹ ਰੱਬ ਨੂੰ ਵੱਡੀਆਂ ਵੱਡੀਆਂ ਬਾਹਾਂ ਕਰਕੇ ਮੰਦਰ ਘੁਮਾਉਣਾ ਪਿਆ ਤੇ ਉਹਦੀਆਂ ਅਰਕਾਂ ਜਿਹੜੀਆਂ ਉਦੋਂ ਰਗੜੀਆਂ ਗਈਆਂ ਧਰਤੀ ਤੇ ਲਾ ਕੇ ਤੇ ਉਹਦੇ ਉੱਤੇ ਲਾਉਣ ਵਾਸਤੇ ਜਿਹੜੀ ਹਲਦੀ ਤਿਆਰ ਕਰ ਰਹੀਆਂ। ਭਗਤ ਜੀ ਨੂੰ ਵੇਖ ਕੇ ਬੜੀ ਗੱਲ ਲੱਗੀ, ਕਹਿੰਦੇ ਕਮਾਲ, ਇਹ ਇੱਕ ਆਮ ਬੀਬੀ ਜਿਹੜੀ ਮੈਂ ਸਮਝਦਾ ਵੀ ਭਗਤ ਤੇ ਮੈਂ ਹੀ ਆ, ਇਹਦੇ ਕੋਲ ਵੀ ਇੰਨੀ ਤਾਕਤ ਹੈ। ਫਿਰ ਉਹਨਾਂ ਨੇ ਸੋਚਿਆ ਵੀ ਰੱਬ ਕਿੱਡਾ ਬੇਅੰਤ ਕਈਆਂ ਦਾ ਮਿੱਤਰ ਹੈ, ਇਹ ਮਾਣ ਨੂੰ ਛੋਟਾ ਕਰਨ ਲਈ ਅਕਾਲ ਪੁਰਖ ਕਈ ਵਾਰੀ ਆਪ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਾ ਦਿੰਦੇ। ਅੱਧ ਪੁੱਜ ਪਇਓ ਅਪਾਰ ਲਾ, ਵੱਡੀਆਂ ਬਾਹਾਂ ਵਾਲਾ ਹੋ ਗਿਆ ਤੂੰ। ਫਿਰ ਕੀ ਕੀਤਾ, ਫੇਰ ਦੀਆ ਦੇਹੁਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰ ਲਾ। ਉਹ ਜਿਹੜਾ ਦੇਹੁਰਾ ਸੀ ਨਾ, ਜਿਹਦੇ ਵਿਚੋਂ ਨਾਮਦੇਵ ਜੀ ਨੂੰ ਬਾਹਰ ਕੱਢਿਆ ਸੀ, ਉਹ ਫੇਰ ਦਿੱਤਾ ਦੂਜੇ ਪਾਸੇ ਨੂੰ ਮੂੰਹ ਕਰ ਦਿੱਤਾ ਉਹਦਾ, ਤੇ ਜਿਹੜੇ ਪੰਡਿਤ ਸਨ ਉਹਨਾਂ ਵੱਲ ਇਹ ਮੂੰਹ ਪਿਛਲਾ ਪਾਸਾ ਕਰ ਲਿਆ। ਮੰਦਰ ਜਿਹੜੇ ਦੇਹੁਰੇ ਸਨ ਇਹਨਾਂ ਦਾ ਮੂੰਹ ਚੜ੍ਹਦੇ ਨੂੰ ਹੁੰਦਾ ਸੀ ਆਮ ਤੌਰ ਤੇ ਹੁੰਦਾ, ਪਰ ਉਹਦਾ ਮੂੰਹ ਅੱਜ ਵੀ ਇਧਰ ਪਿਛਲੇ ਪਾਸੇ ਕੀਤਾ ਹੋਇਆ ਤੇ ਪੰਡਤਾਂ ਵਾਲੇ ਪਾਸੇ ਪਿਛਲਾ ਪਾਸਾ ਕਰ ਲਿਆ ਸੀ। ਮਲਾਰ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਲਾਰ ਰਾਗ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਹੈ, ਜਿਹਦੇ ਵਿਚ ਇਕ ਤੋਂ ਅਨੇਕ ਸਰਵ ਪ੍ਰਕਾਸ਼ਕ ਵਾਹਿਗੁਰੂ ਜੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ ਉਹਨਾਂ ਦੀ ਵਡਿਆਈ ਕਹੀ ਹੋਈ ਇਹਦੇ ਵਿਚ। ਨਾਗਰ ਜਨਾ ਮੇਰੀ ਜਾਤ ਬਿਖਿਆਤ ਚਮਾਰੰ। ਨਾਗਰ ਜਨਾ, ਹੇ ਨਗਰ ਦੇ ਲੋਕੋ ਜਨੋ, ਇਹ ਸਾਰਿਆਂ ਨੂੰ ਪ੍ਰਗਟ ਹੈ ਵੀ ਤੁਸੀਂ ਮੈਨੂੰ ਸਾਰੇ ਚਮਾਰ ਕਹਿੰਦੇ ਸੀ, ਭਾਵ ਨੀਵੀਂ ਜਾਤ ਵਾਲਾ ਕਹਿੰਦੇ ਸੀ, ਆਮ ਅਖੌਤੀ ਤੌਰ ਤੇ ਇਹ ਮੰਨਿਆ ਗਿਆ ਸੀ। ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਓ। ਪਰ ਮੈਂ ਭਾਵੇਂ ਤੁਸੀਂ ਮੈਨੂੰ ਕੁਝ ਕਹੀ ਜਾਓ, ਮੈਂ ਆਪਣੇ ਹਿਰਦੇ ਦੇ ਵਿਚ ਗੋਬਿੰਦ ਰਾਮ ਵਾਹਿਗੁਰੂ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਸੰਭਾਲਿਆ, ਭਾਵ ਸਿਮਰਨ ਕੀਤਾ, ਵਿਸ਼ਰਾਮ ਦੇ ਕੇ ਕਹਿੰਦੇ ਹਨ, ਸੁਰਸਰੀ ਸਲਲ ਕ੍ਰਿਤ ਬਾਰੁਣੀ ਰੇ ਸੰਤ ਜਨ ਕਰਤ ਨਹੀਂ ਪਾਨ। ਅੱਗੇ ਉਦਾਹਰਣਾਂ ਦਿੰਦੇ ਹਨ ਵੀ ਜਿਵੇਂ ਸੁਰਸਰੀ ਗੰਗਾ ਦਾ ਪਾਣੀ ਜਿਹੜਾ ਜਲ ਸਲਲ ਮੈਨੇ ਪਾਣੀ, ਜੇ ਕੋਈ ਉਹ ਜਿਹੜਾ ਗੰਗਾ ਦਾ ਲੋਕੀ ਕਹਿੰਦੇ ਵੀ ਪਵਿੱਤਰ ਬੜਾ ਪਾਣੀ ਜਲ ਹੈ, ਉਹ ਪਵਿੱਤਰ ਪਾਣੀ ਲੈ ਕੇ ਜੇ ਕੋਈ ਉਹਦੀ ਕ੍ਰਿਤ ਬਾਰੁਣੀ ਸ਼ਰਾਬ ਬਣਾ ਦੇਵੇ ਤਾਂ ਉਹਨੂੰ ਸੰਤ ਜਨ ਰੱਬ ਦੇ ਪਿਆਰੇ ਕਦੀ ਪੀਂਦੇ ਨੇ ਵੀ ਇਹ ਪਵਿੱਤਰ ਚੀਜ਼ ਹੈ, ਬਣਾਈ ਸੀ ਪਵਿੱਤਰ ਚੀਜ਼ ਤੋਂ। ਭਾਵ ਕੀ ਇਹਦਾ ਕਹਿਣਾ ਕੀ ਚਾਹੁੰਦੇ ਨੇ, ਭਗਤ ਜੀ ਕਹਿਣਾ ਚਾਹੁੰਦੇ ਵੀ ਕੋਈ ਉੱਚੀ ਕੁਲ ਦਾ ਭਾਵੇਂ ਮੰਨਿਆ ਹੋਵੇ ਤੇ ਉਹ ਜਿਹੜਾ ਮਾੜੇ ਕਰਮ ਕਰਨ ਲੱਗ ਜਾਏ ਤੇ ਉਹਨੂੰ ਰੱਬ ਦੇ ਪਿਆਰੇ ਨਹੀਂ ਪ੍ਰਵਾਨ ਕਰਦੇ। ਇਸੇ ਤਰ੍ਹਾਂ ਉੱਚੀਆਂ ਕੁਲਾਂ ਦਾ ਮਾਣ ਨਾ ਕਰੋ, ਗੱਲ ਕਰਮ ਦੀ ਹੈ, ਬੰਦਾ ਕਰਮ ਕਿਵੇਂ ਦੇ ਕਰਦਾ ਹੈ ਤਾਂ ਉਹ ਪ੍ਰਵਾਨ ਨਹੀਂ ਹੁੰਦੇ। ਇਸ ਤਰ੍ਹਾਂ ਉੱਚੀਆਂ ਜਾਤਾਂ ਵਾਲੇ ਜੇ ਮਾੜੇ ਕਰਮ ਕਰਦੇ ਹਨ, ਭਜਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਾਹਿਗੁਰੂ ਦੇ ਦਰ ਤੇ ਢੋਈ ਨਹੀਂ ਮਿਲਦੀ। ਅੱਗੇ ਫਿਰ ਉਦਾਹਰਣ ਦਿੰਦੇ ਹਨ, ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਏ ਆਨ। ਪਰ ਦੂਜੇ ਪੱਖ ਨੂੰ ਲਵੋ, ਜੇ ਸ਼ਰਾਬ ਜਿਹੜਾ ਅਪਵਿੱਤਰ ਮੰਨਿਆ ਗਿਆ ਅਤੇ ਹੋਰ ਇਸ ਤਰ੍ਹਾਂ ਦਾ ਮੈਲਾ ਪਾਣੀ ਹੈ ਜਿਹੜਾ, ਜੇ ਉਹਨੂੰ ਗੰਗਾ ਵਿਚ ਪਾ ਦਈਏ ਤਾਂ ਉਹਨੂੰ ਮਿਲ ਕੇ ਵੱਖਰਾ ਨਹੀਂ ਰਹਿ ਜਾਂਦਾ, ਗੰਗਾ ਦਾ ਰੂਪ ਧਾਰਨ ਕਰ ਜਾਂਦਾ ਪਾਣੀ ਦਾ। ਭਾਵ ਇਹ ਹੈ ਵੀ ਭਾਵੇਂ ਕੋਈ ਕਿਹੜੀ ਜਾਤ ਦਾ ਹੋਵੇ ਤੇ ਕਿਹੜੇ ਕਰਮ ਕਰਦਾ ਹੋਵੇ, ਜੇ ਉਹ ਸਤਸੰਗ ਵਿਚ ਮਿਲ ਜਾਏ, ਸਤਸੰਗ ਸੁਰਸਰੀ ਸੰਗਤ ਦੇ ਵਿਚ ਬਾਣੀ ਨਾਲ ਜੁੜ ਜਾਏ ਤਾਂ ਉਹਦਾ ਫਿਰ ਇਹ ਨਹੀਂ ਕਹਿੰਦੇ ਵੀ ਕਿਹੜੀ ਜਾਤ ਵਿਚੋਂ ਆਇਆ ਤੇ ਕਿਹੜੇ ਕਰਮ ਕਰਕੇ ਆਇਆ, ਉਥੇ ਫਿਰ ਉਹ ਉੱਚੀ ਪਦਵੀ ਉਹਨੂੰ ਮਿਲ ਜਾਂਦੀ ਹੈ। ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ। ਜਿਵੇਂ ਤਰ ਦੇ ਰੁੱਖ ਤਾੜੀ ਦੇ ਰੁੱਖ ਜਿਹੜਾ ਹੈ ਉਹਨੂੰ ਵੀ ਅਪਵਿੱਤਰ ਮੰਨਦੇ, ਕਿਉਂਕਿ ਉਹਦੇ ਵਿਚੋਂ ਜਿਹੜਾ ਰਸ ਨਿਕਲਦਾ ਉਹ ਸ਼ਰਾਬ ਵਰਗਾ ਮੰਨਿਆ ਗਿਆ, ਸ਼ਰਾਬ ਦੇ ਵਿਚ ਉਹਦੇ ਪੱਤੇ ਸੱਕ ਆਦਿ ਵੀ ਪਾਏ ਜਾਂਦੇ ਮੰਨੇ ਗਏ ਹਨ, ਉਹਨੂੰ ਲੋਕ ਅਪਵਿੱਤਰ ਮੰਨਦੇ। ਸੁਰਸਰੀ ਦੇ ਵਾਹਿਗੁਰੂ ਤਾੜੀ ਦੇ ਰੁੱਖ ਦੇ ਪੱਤਿਆਂ ਨੂੰ ਅਪਵਿੱਤਰ ਮੰਨਦੇ ਹਨ, ਪਰ ਜੇ ਉਸੇ ਉਹਦੇ ਉੱਤੇ ਜਿਵੇਂ ਕਿ ਵਿਚਾਰ ਕੀਤੀ ਜਾਂਦੀ ਹੈ, ਕਾਗਰਾ ਕਰਤ ਵਿਚਾਰੰਗ, ਜਿਵੇਂ ਉਹਦੇ ਕਾਗਜ਼ਾਂ ਦੀ ਵਿਚਾਰ ਚੱਲਦੀ, ਕਾਗਜ਼ ਦੀ ਥਾਂ ਤੇ ਉਹਨੂੰ ਵਰਤਿਆ ਜਾਂਦਾ, ਜਾਂ ਗ੍ਰੰਥਾਂ ਵਿਚ ਵਿਚਾਰ ਹੈ ਵੀ ਤਾੜੀ ਦਾ ਰੁੱਖ ਅਪਵਿੱਤਰ ਹੁੰਦਾ, ਉਹਦੇ ਪੱਤੇ ਅਪਵਿੱਤਰ ਹੁੰਦੇ, ਪਰ ਭਗਤ ਭਾਗਵਤ ਲਿਖਿਆ ਤੇ ਉਪਰੇ ਪੂਜਿਆ ਕਰ ਨਮਸਕਾਰ। ਜੇ ਉਨ੍ਹਾਂ ਪੱਤਿਆਂ ਦੇ ਉੱਤੇ ਭਾਗਵਤ ਭਗਵੰਤ ਵਾਹਿਗੁਰੂ ਦੀ ਜਿਹੜੀ ਭਗਤੀ ਹੈ ਉਹਦੇ ਗੀਤ ਲਿਖੇ ਜਾਣ, ਲਿਖਿਆ ਤੇ ਉਪਰੇ ਪੂਜਿਆ ਕਰ ਨਮਸਕਾਰ, ਤਾਂ ਸਾਰੇ ਸਿਆਣੇ ਬੰਦੇ ਉਹਨੂੰ ਨਮਸਕਾਰ ਕਰਕੇ ਪੂਜਦੇ ਹਨ ਔਰ ਉਹਨੂੰ ਪਵਿੱਤਰ ਮੰਨਦੇ ਹਨ। ਇਸ ਤਰ੍ਹਾਂ ਭਾਵੇਂ ਕਿਵੇਂ ਦਾ ਜੀਵ ਹੋਵੇ, ਕਿਹੜੇ ਪੱਖ ਵਿਚ ਉਹ ਨੀਵਾਂ ਗਿਣਿਆ ਜਾਂਦਾ ਹੋਵੇ, ਪਰ ਜਦੋਂ ਉਹਦੇ ਜੀਵਨ ਦੇ ਵਿਚ ਵਾਹਿਗੁਰੂ ਦਾ ਸਿਮਰਨ ਆ ਜਾਂਦਾ ਤਾਂ ਉਹਦੀ ਨਮਸਕਾਰ ਕਰਕੇ ਪੂਜਾ ਹੁੰਦੀ, ਭਾਵ ਸਤਿਕਾਰ ਹੁੰਦਾ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤ ਹੈ ਬਾਨਾਰਸੀ ਆਸ ਪਾਸਾ। ਕਹਿੰਦੇ ਮੇਰੀ ਜਾਤ ਹੈ ਜਿਹੜੀ, ਉਹ ਸਾਰੀ ਮੇਰੀ ਜਾਤ ਦੇ ਲੋਕ ਮੇਰੇ ਸਮੇਤ ਵੀ ਕਹਿੰਦੇ ਉਹ ਕੁੱਟ ਬਾਂਡਲਾ, ਉਹ ਸਾਰਾ ਦਿਨ ਚੰਮ ਨੂੰ ਕੁੱਟਦੇ ਧੋਂਦੇ ਤੇ ਵੱਢਦੇ ਰਹਿੰਦੇ ਹਨ ਇਸ ਤਰ੍ਹਾਂ। ਤੇ ਢੋਰ ਢਵੰਤਾ, ਢੋਰ ਮਰੇ ਹੋਏ ਪਸ਼ੂ ਢੋਂਦੇ ਰਹਿੰਦੇ ਹਨ ਬਨਾਰਸ ਦੇ ਆਸ ਪਾਸ ਆਲੇ ਦੁਆਲੇ ਦੇ ਪਿੰਡਾਂ ਦੇ ਵਿਚ। ਅਬ ਬਿਪਰ ਪ੍ਰਧਾਨ ਤੇ ਕਰੈ ਡੰਡੋਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਪਰ ਜਦੋਂ ਦਾ ਰਵਿਦਾਸ ਤੇਰਾ ਦਾਸ ਬਣਿਆ ਸੱਚੇ ਪਾਤਸ਼ਾਹ, ਭਾਵੇਂ ਮੈਂ ਢੋਲ ਢੁੰਦਾ ਹਾਂ ਭਾਵੇਂ ਚੰਮ ਕੁੱਟਦਾ ਹਾਂ। ਹੁਣ ਜਿਹੜੇ ਬਿਪਰ ਇਹ ਵੱਡੇ ਵੱਡੇ ਪੰਡਿਤ ਤੇ ਮੁਖੀ ਜਿਹੜੇ ਹਨ ਸ਼ਹਿਰ ਦੇ, ਇਹ ਸਾਰੇ ਬਨਾਰਸ ਦੇ ਆ ਕੇ ਮੇਰੇ ਅੱਗੇ ਡੰਡੋਤ ਕਰਦੇ, ਮੱਥਾ ਟੇਕਦੇ, ਤੇਰੀ ਸਾਰੀ ਕਿਰਪਾ ਹੈ, ਤੇਰੀ ਸ਼ਰਨ ਵਿਚ ਪੈਣ ਦਾ ਪ੍ਰਤਾਪ ਹੈ। ਮਲਾਰ ਹਰ ਜਪਤ ਤੇਉ ਜਨਾ, ਪਦਮ ਕਵਲਾਸ ਪਤ ਤਾਸ ਸਮ ਤੁਲ ਨਹੀਂ ਆਨ ਕੋ। ਹਰੀ ਦੇ ਭਗਤਾਂ ਦੀ ਨਿਸ਼ਾਨੀ ਕੀ ਹੈ, ਉਨ੍ਹਾਂ ਉਹਦੇ ਜਨਾਂ ਦੀ ਕੀ ਨਿਸ਼ਾਨੀ? ਹਰ ਜਪਤ ਤੇਉ ਜਨਾ, ਪਹਿਲੀ ਨਿਸ਼ਾਨੀ ਉਹ ਵਾਹਿਗੁਰੂ ਦਾ ਨਾਮ ਜਪਦੇ ਹਨ। ਕਿਹੜਾ ਵਾਹਿਗੁਰੂ? ਪਦਮ ਕਵਲਾਸ ਪਤ, ਜਿਹੜਾ ਜਿਹੜੀ ਕਵਲਾ ਮਾਇਆ ਦਾ ਪਤੀ ਹੈ ਅਕਾਲ ਪੁਰਖ, ਔਰ ਉਹ ਤਾਸ ਸਮ ਤੁਲ ਨਹੀਂ ਆਨ ਕੋ, ਉਹ ਅਕਾਲ ਪੁਰਖ ਦੇ ਬਰਾਬਰ ਹੋਰ ਕਿਸੇ ਨੂੰ ਸਮਝਦੇ ਨਹੀਂ, ਉਸ ਨੂੰ ਵੱਡਾ ਸਮਝਦੇ ਸਭ ਤੋਂ। ਏਕ ਹੀ ਏਕ ਅਨੇਕ ਹੋਏ ਬਿਸਥਰਿਓ, ਆਨ ਰੇ ਆਨ ਭਰਪੂਰ ਸੋ। ਉਨ੍ਹਾਂ ਨੂੰ ਨਜ਼ਰ ਆ ਜਾਂਦਾ ਦਿਵ ਦ੍ਰਿਸ਼ਟੀ ਦੁਆਰਾ ਵੀ ਇੱਕ ਹੀ ਜਿਹੜਾ ਹੈ ਉਹ ਅਨੇਕ ਰੂਪ ਦੇ ਵਿਚ ਬਿਸਥਰਿਆ ਹੋਇਆ ਸੰਸਾਰ ਦੇ ਵਿਚ, ਉਹਨੇ ਵਿਸਥਾਰ ਕੀਤਾ ਹੋਇਆ। ਆਨ ਰੇ ਆਨ, ਹਰ ਇਕ ਥਾਂ ਤੇ, ਹੋਰ ਹੋਰ ਥਾਵਾਂ ਤੇ, ਹਰ ਇਕ ਘਰ ਦੇ ਵਿਚ, ਹਰ ਇਕ ਥਾਂ ਤੇ ਉਹ ਹੀ ਭਰਪੂਰ ਹੈ, ਉਹਦੀ ਜੋਤ ਜਿਹੜੀ ਹੈ ਵਿਸ਼ਰਾਮ ਦੇ ਕੇ ਕਹਿੰਦੇ ਹਨ। ਜਾਂ ਕੈ ਭਾਗਵਤ ਲਿਖੀਐ ਅਵਰ ਨਹੀਂ ਪੇਖੀਐ, ਤਾਸ ਕੀ ਜਾਤ ਆਸ਼ੋਪ ਸ਼ੀਪਾ। ਭਗਤ ਜੀ ਕਹਿੰਦੇ ਜਿਹੜਾ ਸ਼ੀਪਾ ਅਛੂਤ ਸੀ ਉਹਨੂੰ ਕਹਿੰਦੇ ਸਨ ਵੀ ਇਹ ਛੀਂਬਾ ਹੈ, ਮਾੜੀ ਜਾਤ ਦਾ ਉਹਨੂੰ ਗਿਣਦੇ ਸੀ ਕਈ ਲੋਕ। ਤੇ ਉਹਦੇ ਘਰ ਦੇ ਵਿਚ ਜਦੋਂ ਭਾਗਵਤ ਵਾਹਿਗੁਰੂ ਦੀ ਉਸਤਤ ਹੁੰਦੀ ਸੀ, ਕੀਰਤਨ ਹੁੰਦਾ ਸੀ, ਉਹਦੇ ਲੇਖ ਲਿਖੇ ਜਾਂਦੇ ਸਨ, ਉਹਦੀ ਭਗਤੀ ਹੁੰਦੀ ਸੀ, ਹੋਰ ਕਿਸੇ ਵੱਲੋਂ ਧਿਆਨ ਹੀ ਨਹੀਂ ਸਨ ਕਰਦੇ ਭਗਤ ਜੀ, ਤਾਂ ਉਹ ਜਿਹੜੇ ਉਹ ਉੱਚੀ ਤਾਸ ਕੀ ਜਾਤ ਆਸ਼ੋਪ ਸ਼ੀਪਾ, ਉਹ ਇਹਦੇ ਨਾਲ ਉਹਨਾਂ ਦਾ ਉਧਾਰ ਹੋ ਗਿਆ, ਚੜ੍ਹਦੀ ਕਲਾ ਹੋ ਗਈ। ਬਿਆਸ ਮਹਿ ਲਿਖੀਐ ਸਨਕ ਮਹਿ ਪੇਖੀਐ, ਬਿਆਸ ਨੇ ਜਿਹੜੇ ਆ ਵੇਦ ਲਿਖੇ ਹਨ, ਬਾਅਦ ਵਿਚ ਲਿਖੇ ਬ੍ਰਹਮੇ ਤੋਂ ਕਾਫੀ ਚਿਰ, ਇਹਨੇ ਇਹਦੇ ਵਿਚ ਵੀ ਗੱਲ ਲਿਖੀ ਹੋਈ ਹੈ। ਤੇ ਸਨਕ ਸਕੰਦ ਸਨੰਦਕ ਜਿਹੜੇ ਬ੍ਰਹਮੇ ਦੇ ਪੁੱਤਰ ਆਦਿਕ ਸਨ, ਇਨ੍ਹਾਂ ਦੇ ਜੋ ਲਿਖੇ ਨੇ ਗ੍ਰੰਥ, ਉਨ੍ਹਾਂ ਵਿਚ ਵੀ ਇਹ ਗੱਲਾਂ ਲਿਖੀਆਂ ਹੋਈਆਂ ਹਨ। ਕੀ ਲਿਖਿਆ ਹੋਇਆ? ਕਹਿੰਦੇ ਨਾਮ ਕੀ ਨਾਮਨਾ ਸ਼ਬਦ ਦੀਪਾ। ਨਾਮ ਦਾ ਜਿਹੜਾ ਨਾਮਨਾ ਹੈ ਨਾ, ਪ੍ਰਸਿੱਧੀ ਏ, ਸ਼ਬਦ ਦੀਪਾ ਭਾਵ ਸਾਰੇ ਬ੍ਰਹਮੰਡ ਆਦਿਕ ਦੂਰ ਦੂਰ ਤੱਕ ਫੈਲ ਜਾਂਦੀ ਇਹਦੀ ਜਿਹੜੀ ਨਾਮ ਦਾ ਪ੍ਰਤਾਪ ਇਹਦੀ ਸ਼ਕਤੀ ਹੈ। ਜਾਂ ਕੈ ਈਦ ਬਕਰੀਦ ਕੁਲ ਗਊ ਰੇ ਬਦ ਕਰ ਹੈ, ਮਾਨੀ ਹੈ ਸੇਖ ਸ਼ਹੀਦ ਪੀਰਾ। ਔਰ ਜਿਸ ਕਬੀਰ ਸਾਹਿਬ ਦੇ ਵੱਡੇ ਵਡੇਰੇ ਜਿਹੜੇ ਸਨ ਉਨ੍ਹਾਂ ਦੀ ਕੁਲ ਦੇ, ਉਹ ਈਦ ਬਕਰੀਦ ਭਾਵ ਈਦ ਨੂੰ ਬਲੀ ਦਿੰਦੇ ਸਨ, ਬੱਕਰਿਆਂ ਆਦਿਕ ਤੇ ਗਊ ਆਦਿ ਕਹਿ ਲੋ, ਕੁਝ ਕਹਿ ਲੋ, ਵੱਧ ਕਰਦੇ ਸਨ, ਬਲੀ ਦਿੰਦੇ ਸਨ। ਤੇ ਉਹ ਆਪਣੇ ਕਬੀਰ ਸਾਹਿਬ ਦੇ ਜਿਹੜੇ ਵੱਡੇ ਖਾਨਦਾਨੀ ਸਨ ਪਹਿਲਾਂ ਦੇ, ਉਹ ਸ਼ੇਖ ਤੇ ਸ਼ਹੀਦ ਪੀਰਾਂ ਨੂੰ ਮੰਨਦੇ ਸਨ। ਜਾਂ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ। ਕਹਿੰਦੇ ਜਾਂ ਕੈ ਬਾਪ ਵੈਸੀ ਕਰੀ, ਜਿਨ੍ਹਾਂ ਦੇ ਜਿਸ ਕਬੀਰ ਸਾਹਿਬ ਦੇ ਬਾਪ ਨੇ ਇਸ ਤਰ੍ਹਾਂ ਕੀਤਾ ਸਾਰਾ ਕੁਝ, ਭਾਵ ਇਸ ਤਰ੍ਹਾਂ ਬਲੀਆਂ ਦਿੰਦੇ ਸਨ ਈਦ ਨੂੰ, ਤਾਂ ਪੁੱਤਰ ਨੇ ਅੱਗੋਂ ਕੈਸੀ ਕਰੀ, ਭਾਵ ਨੇ ਸਿਮਰਨ ਕੀਤਾ ਵਾਹਿਗੁਰੂ ਦਾ। ਤੇ ਹੋਰੇ ਲੋਕ ਪਰ ਸਿੱਧ ਕਬੀਰਾ, ਜਿਸ ਸਿਮਰਨ ਕਰਕੇ ਕਬੀਰ ਸਾਹਿਬ ਜੀ ਪ੍ਰਸਿੱਧ ਹੋਏ, ਪ੍ਰਸਿੱਧ ਹੋਏ ਬਹੁਤ। ਅੱਜ ਆਪਾਂ ਕਬੀਰ ਸਾਹਿਬ ਦਾ ਨਾਂ ਲੈਂਦੇ ਹਾਂ, ਕਬੀਰ ਸਾਹਿਬ ਸੁਣ ਕੇ ਬਸ ਚੁੱਪ ਕਰ ਜਾਂਦੇ। ਕਦੀ ਪੁੱਛਿਆ ਕਬੀਰ ਸਾਹਿਬ ਦਾ ਦਾਦਾ ਕੌਣ ਸੀ, ਪੜਦਾਦਾ ਕੌਣ ਸੀ, ਦਾਦੀ ਕੌਣ ਸੀ, ਭੂਆ ਕੌਣ ਸੀ, ਕਿਉਂ ਉਹਨਾਂ ਨੂੰ ਪੁੱਛਿਆ, ਪੁੱਛ ਕੇ ਕਰਨਾ ਕੀ ਏ? ਉਹ ਤਾਂ ਇਸ ਤਰ੍ਹਾਂ ਹੀ ਕੰਮ ਚੱਲ ਗਿਆ ਨਾ, ਜਿਨ੍ਹਾਂ ਨੇ ਭਗਤੀ ਕੀਤੀ ਉਹਨਾਂ ਨੇ ਕੁਝ ਕੀਤਾ ਆ ਕੇ ਸੰਸਾਰ ਵਿਚ ਪ੍ਰਸਿੱਧ ਕਬੀਰਾ। ਜਾਂ ਕਿ ਕੁਟੰਬ ਕੇ ਡੇਢ ਸਭ ਢੋਰ ਢੋਵੰਤ ਫਿਰ ਹੈ ਅਜ ਹੂੰ ਬਨਾਰਸੀ ਆਸ ਪਾਸਾ। ਜਿਸ ਭਗਤ ਰਵਿਦਾਸ ਜੀ ਆਪਣੇ ਆਪ ਨੂੰ ਕਹਿੰਦੇ ਨੇ, ਜਿਹਦੇ ਪਰਿਵਾਰ ਦੇ ਲੋਕ ਨੀਚ ਮੰਨਦੇ ਨੇ ਲੋਕ, ਔਰ ਅਜੇ ਵੀ ਉਹ ਮਰੇ ਹੋਏ ਪਸ਼ੂ ਧੋਂਦੇ ਫਿਰਦੇ ਹਨ ਬਨਾਰਸ ਦੇ ਆਲੇ ਦੁਆਲੇ। ਆਚਾਰ ਸਹਿਤ ਬਿਪਰ ਕਰਹਿ ਡੰਡੌਤ ਤਿੰਨ ਤਨੈ ਰਵਿਦਾਸ ਦਾਸਾਨ ਦਾਸਾ। ਆਚਾਰ ਸਹਿਤ ਬੜੇ ਤਰੀਕੇ ਦੇ ਨਾਲ ਜਿਹੜੇ ਬਿਪਰ ਨੇ ਨਾ, ਬਹੁਤ ਸਾਰੇ ਪੰਡਿਤ ਆਦਿਕ ਇਹ ਡੰਡੌਤ ਕਰਦੇ ਨੇ ਹੁਣ ਭਗਤ ਰਵਿਦਾਸ ਜੀ ਨੂੰ। ਤਿੰਨ ਤਨੈ, ਤਿੰਨ ਤਨੈ ਮਤਲਬ ਉਹਨਾਂ ਦੇ ਪੁੱਤਰ ਨੂੰ ਜਿਹੜਾ ਉਹਨਾਂ ਦੇ ਘਰਾਨਿਆਂ ਦੇ ਵਿਚ ਜਿਹਨੇ ਜਨਮ ਲਿਆ ਸੀ, ਇਹ ਕਿਉਂ ਹੋਇਆ? ਕਹਿੰਦੇ ਰਵਿਦਾਸ ਦਾਸਾਨ ਦਾਸਾ, ਕਿਉਂਕਿ ਜਿਹੜਾ ਰਵਿਦਾਸ ਏ ਉਹ ਅਕਾਲ ਪੁਰਖ ਦਾ ਦਾਸਨ ਦਾਸ ਬਣਿਆ, ਉਹਦੇ ਦਾਸਾਂ ਦਾ ਦਾਸ ਬਣਿਆ, ਜਾਂ ਉਹਦੇ ਵਿਚ ਦਾਸ ਭਾਵ ਆਇਆ ਵਾਹਿਗੁਰੂ ਵਾਸਤੇ। ਮਲਾਰ ਇਕ ਓਅੰਕਾਰ ਸਤਿਗੁਰ ਪ੍ਰਸਾਦ, ਮਲਾਰ ਰਾਗ ਦੇ ਵਿਚ ਭਗਤ ਜੀ ਦਾ ਅੱਗੇ ਸ਼ਬਦ ਹੈ, ਇਕ ਤੋਂ ਅਨੇਕ ਸਰਵ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਜੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਹੁਣ ਦੱਸਦੇ ਹਨ ਪੁੱਛਦੇ ਹਨ ਬਈ ਉਹ ਕਿਹੜੀ ਭਗਤੀ ਹੈ ਜਿਹਦੇ ਨਾਲ ਪ੍ਰਾਨਾਂ ਦੇ ਨਾਥ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ, ਉਹ ਕਿਵੇਂ ਦੀ ਭਗਤੀ ਹੈ ਜਿਹਦੇ ਕਰਕੇ ਉਹਦੇ ਚਰਨਾਂ ਦੇ ਨਾਲ ਪ੍ਰੀਤ ਬਣਦੀ ਹੈ। ਸਾਧ ਸੰਗਤ ਪਾਈ ਪਰਮ ਗਤੇ ਰਹਾਉ, ਉਹ ਇਹ ਭਗਤੀ ਦਾ ਪ੍ਰਕਾਰ ਦੱਸਦੇ ਨੇ ਵੀ ਸਭ ਤੋਂ ਵੱਡੀ ਭਗਤੀ ਹੈ ਕਿ ਜਿਨ੍ਹਾਂ ਨੇ ਭਗਤੀ ਕਰਕੇ ਸੰਪੂਰਨ ਤੌਰ ਤੇ ਸਿੱਧ ਕਰ ਲਿਆ ਜੀਵਨ ਨੂੰ, ਸ਼ਬਦ ਸੁਰਤ ਦਾ ਮਿਲਾਪ ਹੋ ਗਿਆ, ਉਹਨਾਂ ਦੀ ਸੰਗਤ ਜਿਹੜੀ ਹੈ ਉਹਦੇ ਵਿਚ ਬੜੀ ਜਲਦੀ ਪਰਮ ਗਤੀ ਹੁੰਦੀ ਹੈ, ਉਹਦੇ ਵਿਚ ਬਹੁਤ ਜਲਦੀ ਕਿਰਪਾ ਹੋ ਜਾਂਦੀ ਏ। ਇਹ ਤਰੀਕਾ ਹੈ, ਇਹ ਇਸ ਭਗਤੀ ਦੇ ਰਾਹ ਜਲਦੀ ਪ੍ਰਾਪਤੀ ਹੁੰਦੀ, ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਓ। ਮੈਲੇ ਕਪੜੇ ਕਹਾਂ ਲੋ ਧੋਵੋ, ਹੁਣ ਜਦੋਂ ਸਤਸੰਗ ਮਿਲ ਗਿਆ ਨਾ, ਕਹਿੰਦੇ ਸਹਿ ਸੁਭਾਈ ਉਹਦੇ ਵਿਚ ਮੈਲ ਲੈ ਜਾਂਦੀ ਆਪਣੇ ਆਪ, ਹੁਣ ਮੈਲੇ ਕੱਪੜੇ ਹੈਣ ਹੀ ਨਹੀਂ ਤੇ ਇਹਨਾਂ ਨੂੰ ਧੋ ਕੇ ਵੀ ਕੀ ਕਰਾਂਗਾ। ਭਾਵ ਸਤਸੰਗ ਏਡੀ ਉੱਚੀ ਅਵਸਥਾ ਹੈ ਜਿਹਦੇ ਵਿਚ ਮੈਲ ਲੱਗਦੀ ਨਹੀਂ, ਸਾਧੂ ਸੰਗਤ ਦੀ ਬਰਕਤ ਦੇ ਨਾਲ ਜੀਵਨ ਉਜਲ ਰਹਿੰਦਾ। ਆਵੇਗੀ ਨੀਂਦ ਕਹਾਂ ਲੱਗ ਸੋਵੋ, ਹੁਣ ਜਦੋਂ ਅਗਿਆਨ ਰਿਹਾ ਹੀ ਨਹੀਂ ਕਿਉਂਕਿ ਪ੍ਰਕਾਸ਼ ਹੋ ਗਿਆ ਨਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਇਸ ਤਰ੍ਹਾਂ ਹੁਣ ਨੀਂਦ ਆਉਂਦੀ ਹੀ ਨਹੀਂ, ਭਾਵ ਵਿਚਾਰਾਂ ਵਿਚ ਵਿਕਾਰਾਂ ਵਿਚ ਮਨ ਫਸਦਾ ਹੀ ਨਹੀਂ, ਤੇ ਹੁਣ ਸੌਣ ਦੀ ਲੋੜ ਕੀ ਰਹਿ ਗਈ? ਭਾਵ ਮਨ ਨੂੰ ਸੌਣ ਨੀਂਦ ਆਉਂਦੀ ਨਹੀਂ, ਸਦਾ ਸਿਮਰਨ ਵਿਚ ਜਾਗਦਾ। ਸਤ ਸੰਗਤ ਦੀ ਸਾਧ ਸੰਗਤ ਦੀ ਬਰਕਤ ਦੇ ਨਾਲ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ। ਪਿਛਲੇ ਜਨਮ ਦੇ ਵਿਚ ਪਿਛਲੇ ਸਮੇਂ ਦੇ ਵਿਚ ਜਿਹੜਾ ਜਿਹੜਾ ਕੰਮ ਜੋੜਿਆ ਸੀ, ਭਾਵ ਜਿਹੜੇ ਕਰਮ ਕੀਤੇ ਸਨ ਤੇ ਲੇਖਾ ਬਣਿਆ ਹੋਇਆ ਸੀ, ਉਹ ਸਾਰਾ ਇਨ੍ਹਾਂ ਸਾਧੂਆਂ ਦੀ ਸੰਗਤ ਕਰਨ ਕਰਕੇ ਪਾਟ ਗਿਆ, ਖਤਮ ਹੋ ਗਿਆ, ਉਹ ਰਿਹਾ ਹੀ ਨਹੀਂ ਹੈ। ਭਾਵ ਹੁਣ ਅੰਦਰ ਸ਼ੁੱਧ ਹੋ ਗਿਆ, ਕੋਈ ਲੇਖਾ ਜੋਖਾ ਹੈ ਹੀ ਨਹੀਂ। ਝੂਠਾ ਬਨਜ ਉੱਠ ਹੀ ਗਈ ਹਾਟਿਓ, ਜਿਹੜਾ ਝੂਠਾ ਵਪਾਰ ਕੀਤਾ ਸੀ ਨਾ ਪਹਿਲਾਂ, ਸੰਸਾਰ ਨਾਲ ਮੋਹ ਪਾਈ ਰੱਖਿਆ ਸੀ, ਉਹਦੀ ਜਿਹੜੀ ਹਾਟਿਓ ਹੱਟੀ ਹੈ ਉਹਦਾ ਟਿਕਾਣਾ ਉੱਠ ਹੀ ਗਈ, ਉਹ ਉੱਠ ਗਈ, ਖਤਮ ਹੋ ਗਈ। ਭਾਵ ਉਹ ਵਪਾਰ ਜਿਹੜਾ ਹੈ ਉਹ ਖਤਮ ਹੀ ਹੋ ਗਿਆ, ਬਿਲਕੁਲ ਰਿਹਾ ਹੀ ਨਹੀਂ ਹੈ। ਕਹੋ ਰਵਿਦਾਸ ਭਇਓ ਜਬ ਲੇਖੋ, ਭਗਤ ਰਵਿਦਾਸ ਜੀ ਕਹਿੰਦੇ ਜਦੋਂ ਲੇਖਾ ਹੀ ਪਾਟ ਗਿਆ, ਜਦੋਂ ਬਿਲਕੁਲ ਅੰਦਰ ਰਿਹਾ ਹੀ ਨਾ ਕੋਈ ਪੁਰਾਣੇ ਕਰਮ ਦੀ ਲੀਕ ਹੀ ਨਾ ਰਹੀ ਤਾਂ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ਇਹ ਲੇਖਾ ਕਿਵੇਂ ਪਾਟਿਆ ਹੈ ਖਤਮ ਹੋਇਆ ਕਿਉਂਕਿ ਜੋ ਜੋ ਕੀਤੇ ਹੋਏ ਸਨ ਕਰਮ ਉਨ੍ਹਾਂ ਨੂੰ ਸਤ ਸੰਗਤ ਵਿਚ ਗੁਰੂ ਸਾਹਿਬ ਵੱਲੋਂ ਮਿਲੀ ਅੱਖ ਦੁਆਰਾ ਬੜੇ ਧਿਆਨ ਨਾਲ ਵੇਖਿਆ ਸੀ ਕਿ ਮੇਰੇ ਅੰਦਰ ਆਹ ਨੁਕਸ ਹਨ ਇੱਥੇ ਇੱਥੇ ਮੈਂ ਗਲਤੀ ਕੀਤੀ ਹੈ ਉਹ ਫਿਰ ਸਾਧੂਆਂ ਦੀ ਸੰਗਤ ਗੁਰੂ ਸਾਹਿਬ ਦੀ ਕਿਰਪਾ ਬਾਣੀ ਨਾਲ ਪ੍ਰੇਮ ਨਿਤਨੇਮ ਅਭਿਆਸ ਕਰਕੇ ਇਸ ਤਰ੍ਹਾਂ ਸਿੱਖੀ ਕਮਾ ਕੇ ਉੱਚੀ ਪਦਵੀ ਦੀ ਪ੍ਰਾਪਤੀ ਕਰ ਲਈ ਹੈ ਭਗਤ ਜੀ ਇੱਥੇ ਇਹ ਬਚਨ ਕਰਦੇ ਹਨ ਸੋ ਵਿਚਾਰਾਂ ਕਰਦਿਆਂ ਤੋਂ ਇਹ ਅਗੰਮ ਬਾਣੀ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।